ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਸਹਿਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਣ ਜਾਣ ਸਹਿਜ ਮਿਲੈ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਣ ਜਾਣ ਠਾਕੁਰ ਮਹਿ ਦਾਸ ਦਾਸ ਮਹਿ ਸੋਏ ਜਹ ਦੇਖਾ ਤਹ ਅਵਰ ਨਾ ਕੋਏ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਗੁਰਮੁਖ ਭਗਤ ਸਹਿਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੀਨ ਦੁਨੀਆਂ ਦੇ ਮਾਲਕ ਸਭ ਤੇ ਵੱਡਾ ਸਤਿਗੁਰੂ ਨਾਨਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿਚ ਆਪਾਂ ਨੂੰ ਵਿਸ਼ੇਸ਼ ਤੌਰ ਤੇ ਹੁਕਮ ਕੀਤਾ ਗੁਰੂ ਕੇ ਸਿਖਾ ਕਾਹਲਾ ਨਾ ਪਿਆ ਕਰ। ਜਦੋਂ ਤੇਰੇ ਮਨ ਦੀ ਕਾਹਲੀ ਮੁੱਕ ਜਾਏਗੀ ਮਨ ਅਡੋਲ ਹੋ ਜਾਏਗਾ ਮੈਂ ਗਰੰਟੀ ਦੇਣਾ ਵੀ ਤੂੰ ਪਰਿਪੂਰਨ ਪਰਮਾਤਮਾ ਵਿਚ ਅਭੇਦ ਹੋ ਜਾਏਗਾ। ਤੇ ਦੂਜੀ ਗੱਲ ਜੇ ਤੂੰ ਆਪਣੇ ਆਪ ਆਖੇ ਕਿ ਮੈਂ ਕੁਝ ਬਣ ਜਾ ਇਹ ਤੈਨੂੰ ਭੁਲੇਖਾ ਹੈ। ਜਿੰਨਾ ਚਿਰ ਗੁਰੂ ਦੇ ਸੰਪਰਕ ਵਿਚ ਨਾ ਆਇਓ ਗੁਰੂ ਨੇ ਕਿਰਪਾ ਨਾ ਕੀਤੀ ਓਨਾ ਚਿਰ ਬਾਤ ਨਹੀਂ ਬਣਨੀ। ਤੀਜਾ ਗੁਰੂ ਭਾਵੇਂ ਸਿੱਖਿਆ ਤਾਂ ਦਿੰਦਾ ਹੈ ਪਰ ਤੇਰਾ ਅੰਤਸ਼ਕਰਨ ਤੇਰਾ ਮੂੰਹ ਗੁਰੂ ਵਾਲੇ ਪਾਸੇ ਵੱਲਣ ਦੀ ਗੱਲ ਬਣਨੀ ਨਹੀਂ। ਚੌਥੀ ਗੱਲ ਪਾਤਸ਼ਾਹ ਨੇ ਇਹ ਕਹੀ ਹੈ ਤੂੰ ਧਰਮ ਕਰਮ ਬੜਾ ਕਰਦਾ ਹੈ ਪਾਠ ਪੂਜਾ ਕਰਦਾ ਹੈ ਸੇਵਾ ਕਰਦਾ ਹੈ ਪਰ ਨਾਲ ਜਿੰਨਾ ਚਿਰ ਮੈਂ ਤੇਰੀ ਬਾਤ ਨਹੀਂ ਬਣਨੀ। ਸੇਵਾ ਕਰ ਪਾਠ ਕਰ ਭਜਨ ਕਰ ਦੇ ਲੇਕਿਨ ਮੈਂ ਤੂੰ ਪਰਾਂ ਹੋ ਕਰਕੇ ਦੇਵੇਂਗਾ ਨਾ ਤੇ ਬਾਤ ਬਣੇਗੀ। ਪੰਜਵੀਂ ਗੱਲ ਗੁਰਦੇਵ ਨੇ ਇਹ ਕਹੀ ਹੈ ਤੈਨੂੰ ਜਵਾਨ ਦਾ ਚਸਕਾ ਬੜਾ ਹੈ ਆਹ ਖਾ ਲਾਂ ਉਹ ਖਾ ਲਾਂ ਜੇ ਖਾਣਾ ਤੇ ਗੁਰਮੁਖਾ ਨਾਮ ਦਾ ਭੋਜਨ ਛਕ ਜਿਹਦੇ ਨਾਲ ਤੈਨੂੰ ਤ੍ਰਿਪਤੀ ਹੋ ਜਾਏ ਜਿਹਦੇ ਨਾਲ ਤੂੰ ਸੰਤੁਸ਼ਟ ਹੋ ਜਾਏ। ਪਰ ਇੱਕ ਗੱਲ ਦਾ ਖਿਆਲ ਰੱਖੀ ਪਹਿਲਾਂ ਵੀ ਤੈਨੂੰ ਕਿਹਾ ਵੀ ਬਾਤ ਨਹੀਂ ਬਣਨੀ ਤੂੰ ਨਿਮਾਣਾ ਹੋ ਕਰਕੇ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਅਰਦਾਸ ਕਰ ਤੇ ਨਾਲ ਪੂਰਾ ਵਿਸ਼ਵਾਸ ਹੋਵੇ ਤੇ ਗੁਰਮੁਖਾ ਗੱਲ ਬਣ ਜਾਏਗੀ। ਇਹ ਮੈਂ ਸੂਖਮ ਰੂਪ ਵਿਚ ਸਾਰੇ ਹੁਕਮਨਾਮੇ ਦੇ ਜਿਹੜੇ ਭਾਵ ਨੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਨੇ। ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ ਗੁਰੂ ਪਾਤਸ਼ਾਹ ਰਹਿਮਤ ਕਰਨ ਗੁਰੂ ਕੀ ਸੰਗਤ ਮਹਾਨ ਹੈ ਵੱਡੀ ਹੈ ਤੁਸੀਂ ਵੀ ਅਸੀਸ ਦਿਓ ਤਾਂ ਕਿ ਮੈਂ ਬ੍ਰਹਮ ਦੀ ਬਾਣੀ ਦੇ ਅਰਥ ਗੁਰੂ ਦੀ ਕਿਰਪਾ ਮੁਤਾਬਕ ਕਰ ਸਕਾਂ। क्योंकि मनुख समर्थ नहीं। मैं आम कथा विच समाप्ति समय कहना होना है, करते दी जिहड़ी किरत है ना, आपां उहदी व्याख्या नहीं कर सकते। बाणी करतार दी है, बाणी सरबग दी है, बाणी पूरे दी है, ते पूरे दी बाणी दे अर्थ अधूरा नहीं कर सकता। ये सानू केवल ते केवल कथा करन वाले नूं भुलेखा भी मैं अर्थ बड़ी ठीक करदा हां। हां ये जरूर है, आप अपनी बुद्ध है जेती, वर्णत भिन्न भिन्न ते तेती, तुमरा लखा ना जाए पसारा। हे वाहगुरु, जिवें जिवें किसे नूं बुद्धि बख्शी उहदे मुताबक कहिंदे ने, पर तेरा अंत नहीं पाया जाना। क्यों? तू जोगी अंदर जोगिया, तू भोगी अंदर भोगिया, तेरा अंत ना पाया, सुरगा मश प्याल जियो। तो सतगुरु पातशाह कृपा करन, मन की एकाग्रता लई गुरु अगे हाड़ा कढ़ीए। तो हाड़ा की है, बोलो सतनाम वाहेगुरु।
सतनाम श्री वाहे गुरु साहेब जी, तनासरी महला पहला, सहज मिले मिलिया परवान।
सहज शब्द है, ये गुरु की बाणी च बहुत वेरा आउंदा है। इहदे गुरमुख तीन रवायती अर्थ हन। सहज दा अर्थ है शांति, सहज दा अर्थ है ज्ञान, ते सहज दा भाव है अडोलता। अडोलता तो भावे पे अपना गुरमुख मन डोली जांदा। ये अपनी सारियां दी बहुतियां दी हालत है। मैं रात भी किते कथा करन गया, ते मैनू उत्थे बहुत सारियां बीबियां ने वीरां ने आख्या भी ज्ञानी जी तुसीं साडी अरदास करिया जे। ते मैं अपने सुभाव मुताबक आख्या भी तुहाडी गुरु नाल सतकौंजा होई है भी तुहाडी गुरु सुणदा नहीं। ये पहले असी फेल हो गए भी शायद गुरु ने साड़ी सुननी नहीं। याद रखिया जे, मेरी जिन्नी मैनू गुरु ने समझ दिती है ना, उहदे मुताबक भी साडे मन में गुरु प्रति दृढ़ विश्वास होवे। ये मेरा जिन्हों कहिंदे फर्म फेद, ये काम होना ही होना। ते आपां कहिलां पहिलां कहने भी पता नहीं गल बने कि ना बने, ते किवें बनेगी पता नहीं। आपां पूरे गुरु दे सिख हां। साडा गुरु जिहड़ा समर्थ है, दुनिया का कोई कर्म नहीं जिहड़ा साडा गुरु ना कर सकदा होवे। इस करके मेरे पातशाह कहिंदे उह मनुख जिन्हां दा मन अडोल हो गया है, जिन्हां दे मन नूं शांति आ गई है, ते मन भी अडोल तदों होवेगा, मन नूं भी शांति तदों होवेगी जदों सानूं ज्ञान हो जाए। मैं ज्ञान दे अर्थ संत ज्ञानी जरनैल सिंह जी खालसा भिंडरां वालियां कोल पढ़े ने। ज्ञान दा भाव हुंदा मैं चली जानी। जिहड़ा ज्ञानी है ना, जे मैं करदा ते अजे ज्ञानी नहीं जे बनिया, ज्ञान नहीं। साडी मैं चली जे असीं ज्ञानी हो जांगे। गुरदेव कहिंदे भी उह मनुख जिन्हां दे मन नूं ज्ञान आ गया, जिन्हां दा मन अडोल हो गया, जिन्हां दे मन नूं शांति आ गई ना, उह भाई परमाणीक ने। साडे कोल बेअंत अधारना ने। सब तो वड्डी अधारन लाल चंद चार अखर जानदा है, ते कहिंदा ना बड़ा वड्डा रखाया भी श्री हरकृष्ण साहब महाराज ते श्री कृष्ण महाराज ने भगवत गीता चारण की। पता नहीं इन्हां दे अर्थ आउंदे कि नहीं आउंदे। ये शंका कीता पंजोखरा साहब लाल चंद विद्वान पंडित ने। जिहड़ा गुरु का सिख है ना, उहदी गुरमुखो सब तो पहली निशानी भी वह गुरु की निंदा नहीं सुन सकता। मैं हैरान हां कि वह लोग किहो जे ने जिहड़े डेरियां ते जांदे ते जिहड़े वह कहिंदे ने भी देहधारी गुरु चाहीदा, ते गुरु ग्रंथ सच्चे पातशाह गुरु नहीं, ये उत्थे बैठे रहिंदे ने। ਉਹ ਕਹਿੰਦੇ ਵੀ ਦੇਹਧਾਰੀ ਗੁਰੂ ਤੋਂ ਬਿਨਾਂ ਗੱਲ ਨਹੀਂ ਬਣਨੀ। ਇਹਦਾ ਭਾਵ ਹੈ ਕਿ ਸਾਡੇ ਗੁਰੂ ਦੀ ਨਿੰਦਿਆ ਕਰਦੇ ਹੋਏ ਨਾ, ਤੇ ਆਪਾਂ ਉੱਥੇ ਬੈਠੇ ਰਹਿੰਦੇ ਹਾਂ। ਗੁਰੂ ਕਾ ਸਿੱਖ ਸੁਪਨੇ ਦੇ ਵਿੱਚ ਵੀ ਗੁਰੂ ਕੀ ਨਿੰਦਿਆ ਬਰਦਾਸ਼ਤ ਨਹੀਂ ਕਰ ਸਕਦਾ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਕੰਨਾਂ ਨਾਲ ਨਾ ਸੁਣੇ। ਜਦੋਂ ਉਸ ਲਾਲ ਚੰਦ ਪੰਡਿਤ ਨੇ ਗੱਲ ਕਹੀ ਨਾ, ਤੇ ਗੁਰੂ ਕੇ ਸਿੱਖ ਨੂੰ ਇਹ ਗੱਲ ਚੁੱਭ ਗਈ, ਨਿਮਾਣਾ ਜਿਹਾ ਹੋਇਆ, ਮਨ ਭਰਿਆ। ਤੇ ਕਹਿਣ ਲੱਗਾ ਪਾਤਸ਼ਾਹ ਨਿੱਕੀ ਜੀ ਬੇਨਤੀ ਕਰਨੀ। ਹਜ਼ੂਰ ਹੱਸ ਕੇ ਕਹਿਣ ਲੱਗੇ ਨਿੱਕੀ ਕਾਹਨੂੰ ਕਰਨੀ ਵੱਡੀ ਕਰ। ਕਹਿੰਦਾ ਮਹਾਰਾਜ ਤੁਸੀਂ ਇੱਥੇ ਆਇਓ, ਸਾਡਾ ਮਨ ਵਿਗਾਸ ਵਿੱਚ ਆ ਗਿਆ। ਉਹਨੇ ਪੁੱਛਿਆ ਵੀ ਜਿਹੜੇ ਗੁਰਦੇਵ ਆਏ ਨੇ ਇਹਨਾਂ ਦਾ ਨਾਂ ਕੀ ਹੈ, ਤੇ ਮੈਂ ਕਿਹਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ। ਉਹ ਕਹਿੰਦਾ ਨਾਂ ਤਾਂ ਬੜਾ ਵੱਡਾ ਹੈ, ਹਰੀ ਦਾ ਅਰਥ ਵੀ ਪਰਮਾਤਮਾ ਹੈ, ਕ੍ਰਿਸ਼ਨ ਦਾ ਅਰਥ ਵੀ ਭਗਵਾਨ ਹੈ, ਤੇ ਮਹਾਰਾਜ ਦਾ ਭਾਵ ਮਹਾਨ, ਰਾਜ ਨੂੰ ਜਾਣਨ ਵਾਲਾ, ਭੇਦ ਨੂੰ ਜਾਣਨ ਵਾਲਾ। ਕਿੰਨੀ ਉਮਰ ਹੋਵੇਗੀ? ਮੈਂ ਕਿਹਾ ਵੀ ਹੋਵੇਗੀ 5-7 ਸਾਲ, ਮੈਨੂੰ ਬਹੁਤਾ ਪਤਾ ਨਹੀਂ। ਕਹਿਣ ਲੱਗਾ ਨਾਮ ਬੜਾ ਵੱਡਾ ਰਖਾਇਆ, ਤੇ ਸ੍ਰੀ ਕ੍ਰਿਸ਼ਨ ਮਹਾਰਾਜ ਨੇ ਸ੍ਰੀ ਭਾਗਵਤ ਗੀਤਾ ਚਾਰਨ ਕੀਤੀ, ਉਹਦੇ ਅਰਥ ਕਰ ਲੈਣਗੇ। ਮੈਨੂੰ ਇਹ ਗੱਲ ਬੜੀ ਚੁਭੀ ਜੇ। ਹਜ਼ੂਰ ਹੱਸ ਕੇ ਕਹਿਣ ਲੱਗੇ ਗੁਰਮੁਖਾ ਰੱਬ ਤੇਰਾ ਭਲਾ ਕਰੇ, ਤੇ ਇਉਂ ਕਰ ਜਿਹੜਾ ਇਸ ਨਗਰ ਵਿੱਚ ਤੈਨੂੰ ਸਭ ਤੋਂ ਭੋਲਾ ਬੰਦਾ ਲੱਭੇ ਉਹਨੂੰ ਲੈ ਆ। ਗਿਆ ਇੱਕ ਮੇਰੇ ਵਰਗਾ, ਮੈਂ ਮੇਰੇ ਵਰਗਾ ਤਾਂ ਕਹਿੰਦਾ ਵੀ ਮੇਰੀ ਵੀ ਜਵਾਨ ਅੜਦੀ ਜੇ। ਇਹ ਤਾਂ ਸੰਤ ਕਰਤਾਰ ਸਿੰਘ ਹੋਰਾਂ ਨੇ ਗੁਰੂ ਅੰਗਦ ਸਾਹਿਬ ਦੀ ਅੱਗੇ ਅਰਦਾਸ ਕੀਤੀ, ਪਾਤਸ਼ਾਹ ਸਾਡਾ ਬੱਚਾ ਹੈ ਤੇ ਕਿਰਪਾ ਕਰ ਇਹਦੇ ਤੇ ਰਹਿਮਤ ਕਰ, ਤੇਰੀ ਵਡਿਆਈ ਕਰੇ। ਪੂਰਨ ਗੁਰੂ ਦੇ ਅੱਗੇ ਅਰਦਾਸ ਕੀਤੀ ਤੇ ਗੁਰੂ ਅੰਗਦ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ। ਗੁਰੂ ਅੰਗਦ ਸਾਹਿਬ ਦੀ ਮਿਹਰ ਨਾਲ ਮੈਂ ਕਥਾ ਕਰਦਾ ਜੀ ਇੱਥੇ, ਨਹੀਂ ਤੇ ਨਾ ਮੈਂ ਵਿਦਵਾਨ ਤੇ ਨਾ ਮੈਂ ਬੋਲ ਹੀ ਸਕਦਾ। ਉਹਨੂੰ ਲੈ ਆਂਦਾ ਗੁਰਦੇਵ, ਕਹਿੰਦੇ ਪੰਡਿਤ ਜੀ ਹੈ ਤਾਂ ਤੁਹਾਨੂੰ ਵੀ ਖੇਚਲ, ਸ਼ਲੋਕ ਪੜੋ। ਅਜੇ ਪੰਡਿਤ ਜੀ ਸ਼ਲੋਕ ਪੂਰਾ ਨਹੀਂ ਕਰਦੇ ਤੇ ਸ਼ਬਜੂ ਚੁਰ 7-7 ਅਰਥ ਕਰੀ ਜਾਂਦਾ। ਔਰ ਗੁਰਮੁਖੋ ਲਾਲ ਚੰਦ ਪੰਡਿਤ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਇਸ ਰਹਿਮਤ ਨੇ ਪ੍ਰਭਾਵਿਤ ਕੀਤਾ। ਔਰ ਇਹ ਆਪਣੇ ਚ ਇੱਕ ਨੈਗੇਟਿਵ ਪੱਖ ਹੈ ਵੀ ਆਪਾਂ ਕਿਸੇ ਦੀ ਇੱਕ ਬਾੜੀ ਗੱਲ ਨੂੰ ਚੁੱਕ ਕੇ ਪੁੱਟੀ ਜਾਂਦੇ ਤੇ ਬਾਕੀ ਛੱਡ ਦਿੰਦੇ ਹਾਂ। ਇਹ ਮੈਨੂੰ ਕਿਉਂ ਕਹਿਣਾ ਪਿਆ? ਜਦੋਂ ਨਾਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਬ੍ਰਾਹਮਣ ਆਏ ਨੇ ਨਾ ਕਸ਼ਮੀਰ ਦੇ ਪੰਡਿਤ, ਉਹਨਾਂ ਦਾ ਮੁਖੀ ਸੀ ਕਿਰਪਾ ਰਾਮ ਮਟਨ। ਔਰ ਗੁਰਮੁਖੋ ਮੁੜ ਕੇ ਉਹਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋਲ ਅੰਮ੍ਰਿਤ ਛਕਿਆ ਤੇ ਚਮਕੌਰ ਦੇ ਜੰਗ ਵਿੱਚ ਸ਼ਹੀਦ ਹੋਇਆ ਜੀ। ਉਹ ਕਿਰਪਾ ਰਾਮ ਮੁੜ ਕੇ ਕਿਰਪਾ ਸਿੰਘ ਬਣਿਆ। ਜਿਹੜੇ ਲਾਲ ਚੰਦ ਪੰਡਿਤ ਦੀ ਮੈਂ ਹੁਣੇ ਗੱਲ ਕੀਤੀ ਹੈ ਨਾ ਪਨੋਖਰੇ ਸਾਹਿਬ ਵਾਲਾ, ਇਹਨੇ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਛਕਿਆ ਔਰ ਇਹ ਵੀ ਚਮਕੌਰ ਦੇ ਜੰਗ ਵਿਚ ਗੁਰੂ ਕੇ ਚਰਨਾਂ ਤੋਂ ਨਿਸ਼ਾਵਰ ਹੋਇਆ। ਇਹ ਮੈਨੂੰ ਗੱਲ ਤਾਂ ਪੈਣੀ ਪਈ ਆਪਾਂ ਇੱਕ ਪੈਣ ਲੱਗੇ ਭੰਡੀ ਤਾਂ ਕਰੀ ਜਾਂਦੇ ਹਾਂ, ਲੇਕਿਨ ਜਿਹੜਾ ਗੁਰੂ ਨੂੰ ਸਮਰਪਿਤ ਹੋ ਗਿਆ ਉਹਦੇ ਤਾਂ ਔਗਣ ਤਾਂ ਰਿਹਾ ਹੀ ਕੋਈ ਨਾ। ਜਿਵੇਂ ਆਪਾਂ ਕੌਡੇ ਰਾਗ ਦੀ ਗੱਲ ਕਰਦੇ ਹਾਂ, ਰਾਗ ਸੀ ਲੇਕਿਨ ਗੁਰੂ ਦੀ ਕਿਰਪਾ ਨੂੰ ਸਵੀਕਾਰ ਕਰਕੇ ਉਹਨੇ ਜ਼ਿੰਦਗੀ ਪ੍ਰਜੰਤ ਮੁੜ ਕੇ ਗੁਰਮਤ ਪ੍ਰਚਾਰ ਕੀਤਾ। ਤੇ ਭਾਈ ਮਨੀ ਸਿੰਘ ਦੀ ਲਿਖਤ ਮੁਤਾਬਕ ਜਿੱਥੇ ਲੋਕਾਂ ਦੇ ਗਲੇ ਘੁੱਟਦੇ ਸਨ ਉੱਥੇ ਧਰਮਸ਼ਾਲ ਬਣ ਗਈ, ਧਰਮਸ਼ਾਲ ਬਣ ਗਈ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਮਨੁੱਖ ਜਿਨ੍ਹਾਂ ਦਾ ਮਨ ਅਡੋਲ ਹੋ ਗਿਆ ਨਾ ਭਾਈ, ਉਹ ਪਰਮਾਨੀਕ ਹਨ।
ਨਾ ਤਿਸ ਮਰਨ ਨਾ ਆਵਣ ਜਾਣ।
ਮਨ ਸ਼ੰਕਾ ਕਰਦਾ ਵੀ ਇਹਦੇ ਨਾਲ ਮਿਲੇਗਾ ਕੀ ਹੋਵੇਗਾ। ਤੁਸੀਂ ਕਹਿੰਦੇ ਮਨ ਅਡੋਲ ਹੋ ਜਾਏ, ਮਨ ਨੂੰ ਸ਼ਾਂਤੀ ਆ ਗਈ, ਗਿਆਨ ਆ ਗਿਆ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਆਉਣ ਜਾਣ ਦਾ ਚੱਕਰ ਇਹ ਤੇਰਾ ਕੱਟਿਆ ਜਾਏਗਾ, ਜਿਹਨੂੰ ਕਹਿੰਦੇ ਟਰਾਂਸਮਾਈਗ੍ਰੇਸ਼ਨ ਆਫ ਸੋਲ, ਆਵਾਗਮਨ ਦਾ ਚੱਕਰ। ਕਿਉਂਕਿ ਆਪਾਂ ਪੜ੍ਹਦੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਪਤਾ ਨਹੀਂ ਆਪਾਂ ਕਿੰਨੀਆਂ ਜੂਨਾਂ ਚ ਆਏ ਆ। ਔਰ ਇਹ ਵੀ ਦਾਅਵਾ ਕਰਨਾ ਵੀ ਮੈਂ ਠੀਕ ਹਾਂ ਤੇ ਸ਼ਾਇਦ ਮੈਂ ਬਚ ਜਾਵਾਂ, ਇਹ ਗੁਰੂ ਕਿਰਪਾ ਕਰੇ। ਤੁਸੀਂ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਪੜ੍ਹਨਾ ਸਮੁੱਚਾ, ਜਦੋਂ ਕਲਗੀਧਰ ਪਾਤਸ਼ਾਹ ਉੱਥੇ ਗਏ ਨੇ ਨਾ, ਤੇ ਜਿਹੋ ਜਿਹੋ ਜਿਹੇ ਸੰਪਰਕ ਵਿੱਚ ਰਿਹਾ ਉਹੋ ਜਿਹੇ ਬੰਦੇ ਦਾ ਸੁਭਾਅ ਹੋ ਜਾਂਦਾ, ਆਦਤਾਂ ਬਣ ਜਾਂਦੀਆਂ ਨੇ। ਗੁਰਦੇਵ ਦੇ ਮੰਜੇ ਨੂੰ ਉਲਟਾਉਣ ਦਾ ਉਹਨੇ ਇੱਕੋ ਜਿਹਾ ਯਤਨ ਕੀਤਾ ਤੇ ਗੱਲ ਨਾ ਬਣੀ। ਆਖਰ ਗੁਰੂ ਕੇ ਚਰਨਾਂ ਤੇ ਸਿਰ ਆਖੇ ਆਖਿਆ ਪਾਤਸ਼ਾਹ ਮੈਂ ਤੇਰਾ ਬੰਦਾ। ਆਪਾਂ ਬੰਦਾ ਸਿੰਘ ਬਹਾਦਰ ਕਹਿੰਦੇ ਹਾਂ ਨਾ, ਬੰਦਾ ਸਿੰਘ ਉਹਦਾ ਤਖਾਲਸ ਹੈ, ਉਹਨੇ ਗੁਰੂ ਕਾ ਅਮਰ ਛਕਿਆ ਤੇ ਉਹਦਾ ਨਾਮ ਗੁਰਬਖਸ਼ ਸਿੰਘ ਰੱਖਿਆ, ਪੰਜਾਂ ਪਹਿਲੋਂ ਗੁਰਬਖਸ਼ ਸਿੰਘ, ਵੀ ਗੁਰੂ ਨੇ ਬਖਸ਼ ਦਿੱਤਾ। उस घटना के समय सतगुरु पातशाह कह लगे माधव दासा तैनू पता भी तेरे गुरु की हालत हुई। कह लगा जी तुसी कृपा करो मैनू तो सोच ही नहीं। उथे लिखा है कि सामने एक दरख्त सी, कह लगे जेड़ा वो फल है वह तोड़ के लिया, उन्होंने तोड़ के लिया कहें भन, जो भनिया तो वो निका जा एक चिट्टे रंग का कीड़ा, कहें तेरा गुरु ही है। मैनू उस दरख्त का नाम भुल गया, मैं ता नहीं किया। कहन लगे जी सारी जिंदगी वह ब्रह्मचारी रहा, कारण कहिंदे जदों इहदी मौत होई है ना उदों इसे मंजे ते पिया सी ते इहदी जान निकलन लग्या, इहदी सुधा इस पासे चली गई जिहदे ते गुरबाणी की मोहर है जित लागो मन बासना अंत साफ प्रगटानी। जिहड़े पासे साडी सुरती होवेगी ना साडे प्राणा ने उस पासे नूं जाना। इसे करके साडा गुरु कहिंदा भलिया इस गल का किसी नूं कोई भरोसा नहीं भी खीरला सुआस किहड़ा है। आपां जिन्ने बैठे ना सानू कोई पता नहीं भी साडा खीरला सुआस किहड़ा है। ते भगत जी गुरु ग्रंथ सच्चे पातशाह दी बाणी च कहिंदे ने अंत काल नारायण सिमरे ऐसी चिंता मैं जे मरे बदत लोचन तेर नर मुक्ता पितंबरवा किरदे बसे। जे आंदे मौके ते नारायण दा नाम लिया गया ना ते गल बन जाएगी। असी भगतां दी बाणी च पढ़दे आं कि अजामल नाम दा एक बंदा कसा वारक सी, उहदा प्यो भी कसा वारक सी, माड़ी संगत विच पै गया ते गुरमुखो विभचारी हो गया। एक ढिले जीवन वाली औरत कोल जाणा, उह शाही कथा वारक सी, उहदा प्यो भी कथा वारक ते उह भी कथा वाचक। राजे ने बड़ा सत्कार किया, उहदी इस माड़े काम का पता चलिया ते राजे ने पासे करके आख्या भी रब दे प्यारियो अपना खानदानी संबंध ने तुहाडे पिता जी तुहाडे दादा जी साडे कोल कथा करदे सन, हुण तुसीं भी करदे हो ते तुहाडियां टलियाई दियां खबरां मेरे कोल आईयां ने, इस करके मैं तुहानूं निम्रता सहित बेनती करदा हां इह काम तुहानूं फबदा नहीं, तुसीं दूजिआं नूं सिख्या देंदे हो। जिहड़ी आदत है ना इह बंदे ते आवी है। कहण लगा जी मैं कथा छड सकदा पर मैं औरत नूं नहीं छड सकदा उस बेसवार नूं। इह भाई गुरदास ने वारां विच घटना जिक्र कीता है, मैं कथा छड देंगा। कहण लगा तू मेरे नगर चो बाहर हो जा राजा। कहण लगा नगर, और बंदा कहण लगा मैं नगर भी छड्या। बहुत लम्मी चौड़ी ज्ञानी नारायण सिंह मजंगा वाले उहदी कथा लिखी है, कहिंदे भी चिड़ियां मार के जानवरां नूं मार के उहने गुजारा करना। गुरमुखो आपां सिख हां, गुरु की बाणी भी थां थां ते प्रसाद शब्द आउंदा थां थां ते, ते मेरा दृढ़ विश्वास है 100% प्रसाद वड्डा है मेहनत नालों। जिन्ना चिर वह कृपा ना ना करे उन्ना चिर साडी मेहनत भी कम नहीं जे करदी। उथे लिखिया कि वह जंगल च रहिंदा है, उहदे सत छे सत बच्चे हो गए, परमात्मा ने बहाना बनाया, टणियां लै पियां ते महात्मा का जथा जा रहा लंघ रहे ने, ते झोंपड़ी वेख करके ते झोंपड़ी च आ गए। पुरले संस्कार सन, भुब्बां निकल गईयां। कहण लगे संतो असी खानदानी लोगों नूं सिख्या देण वाले पर माड़ी संगत ने मेरा जीवन बर्बाद कर कत्या, मैं रुड़ गया, करो कृपा। कहिंदे गुरमुखा सिंह की कृपा कर सकदे, कृपा तां भगवान ने करनी है। उथे लिखिया कि उहदी जिहड़ी धर्म पत्नी बीबी सी उहनूं बच्चे दी होंद सी, ते महात्मा कहण लगे प्यारिया जदों तेरे घर इह बच्चे दा जन्म होवेगा ते इहदा नाम नारायण रखी। नारायण, नारायण दा भाव जिहदे विच विद्या दा, इह दो शब्दां दा कंबीनेशन है। रैण कहिंदे रात नूं ते रात दा भाव हुंदा हनेरा, जिहदे च हनेरा ना होवे उहनूं कहिंदे नारायण। उथे भाई गुरदास कहिंदे ने जदों उह मरन लगा ना, ते हुण उदों मैं कंठ पुराण विच पढ़िया ਕਿ ਜਦੋਂ ਬੰਦੇ ਦੀ ਮੌਤ ਆਉਂਦੀ ਉਦੋਂ 1,00,000 ਠੂੰਹੇ ਦੇ ਡੰਗ ਮਾਰਨ ਜਿੰਨੀ ਬੰਦੇ ਨੂੰ ਤਕਲੀਫ਼ ਹੁੰਦੀ ਹੈ। ਮੈਂ ਨਾਲ ਗ੍ਰੰਥਾਂ ਹਵਾਲਾ ਤਾਂ ਦੇਣਾ ਵੀ ਮੈਂ ਕੋਲੋਂ ਨਹੀਂ ਕਹਿ ਰਿਹਾ, ਜਿਹੜਾ ਹਿੰਦੂ ਧਰਮ ਦਾ ਕੰਠ ਪੁਰਾਣ ਹੈ, ਮਾਫ਼ ਕਰਨਾ ਗੜ ਪੁਰਾਣ, ਗਲਤ ਕਿਹਾ ਗਿਆ, ਗੜ ਪੁਰਾਣ, ਗੜ ਪੁਰਾਣ ਵਿੱਚ ਲਿਖਿਆ ਵੀ ਜਦੋਂ ਬੰਦੇ ਦੀ ਮੌਤ ਹੁੰਦੀ ਉਦੋਂ 1,00,000 ਠੂੰਹੇ ਦੇ ਡੰਗ ਮਾਰਨ ਜਿੰਨੀ ਤਕਲੀਫ਼ ਹੁੰਦੀ ਹੈ। ਤੇ ਮੈਂ ਆਪਣੇ ਕੋਲੋਂ ਇੱਕ ਅੰਦਾਜ਼ਾ ਲਾ ਕੇ ਵੇਖਿਆ, ਆਪਾਂ ਨੂੰ ਕਿਸੇ ਪ੍ਰਕਾਰ ਕੋਈ ਦਰਦ ਹੋਵੇ ਨਾ, ਆਪਣਾ ਨੱਕ ਨਹੀਂ ਮੁੜਦਾ, ਲੇਕਿਨ ਉਹ ਪ੍ਰਾਣੀ ਦੀ ਮੌਤ ਹੁੰਦੀ ਤੇ ਉਦੋਂ ਆਮ ਆਪਾਂ ਵੇਖਦੇ ਹਾਂ ਵੀ ਬੰਦੇ ਦੇ ਨੱਕ ਦੀ ਜਿਹੜੀ ਅਗਲੀ ਕਰੂਮਲੀ ਉਹ ਟੇਢੀ ਹੋ ਜਾਂਦੀ, ਆਮ ਨੱਕ ਨਹੀਂ ਆਪਣਾ ਮੁੜਦਾ ਵੀ ਕਿਸੇ ਮੁੱਖ ਦੁੱਖ ਸੁੱਖ ਹੋਵੇ ਤੇ ਆਪਣਾ ਨੱਕ ਨਹੀਂ ਮੁੜਦਾ, ਪਰ ਉਦੋਂ ਮੌਤ ਦੇ ਸਮੇਂ ਨੱਕ ਵੀ ਟੇਢਾ ਹੋ ਜਾਂਦਾ। ਉਹਨੇ ਨਾਰਾਇਣ ਆਖਿਆ ਔਰ ਜਿਹੜੇ ਜਮਦੂਤ ਸਨ ਉਹ ਛੱਡ ਗਏ, ਅਕੋਰਡਿੰਗ ਟੂ ਭਾਈ ਗੁਰਦਾਸ ਉਹ ਮੁਕਤ ਹੋ ਗਿਆ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰਮੁਖਾ, ਉਹ ਗੁਰਮੁਖ ਜਨ ਜਿਨ੍ਹਾਂ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਗਏ ਨੇ ਨਾ, ਮਨ ਅਡੋਲ ਹੋ ਗਿਆ, ਉਹਨੇ ਸੰਤਾਂ ਦੀ ਗੱਲ ਬਣ ਲਈ, ਮੁੜ ਕੇ ਆਉਣ ਜਾਣ ਦਾ ਗੇੜਾ ਮੁੱਕ ਜਾਂਦਾ ਹੈ।
ਠਾਕੁਰ ਮਹਿ ਦਾਸ, ਦਾਸ ਮਹਿ ਸੋਏ।
ਗੁਰਮੁਖੋ ਥੋੜੀ ਪੜੋ, ਬਹੁਤੀ ਪੜੋ, ਇਹ ਸਾਰਿਆਂ ਦਾ ਨਿੱਜੀ ਮਾਮਲਾ ਹੈ, ਪਰ ਨਿਮਰਤਾ ਸਹਿਤ ਬੇਨਤੀ ਕਰਾਂ, ਬਾਣੀ ਨਿਬੇੜਿਆ ਨਾ ਕਰੋ, ਬਾਣੀ ਨੂੰ ਅੰਦਰ ਵਸਾਉਣ ਦਾ ਯਤਨ ਕਰਿਆ ਕਰੋ। ਆਪਾਂ ਤਕਰੀਬਨ ਕਹਿੰਦੇ ਜੀ ਮੈਂ ਇੰਨੇ ਮਿੰਟ ਚ ਆਹ ਬਾਣੀ ਨਿਬੇੜ ਦੇਣਾ, ਨਿਬੇੜੀ ਦੇ ਨੇ ਗੁਨਾਹ, ਨਿਬੇੜੀ ਦੇ ਨੇ ਪਾਪ, ਬਾਣੀ ਥੋੜੀ ਨਿਬੇੜੀ ਦੀ ਹੈ। ਮੇਰੇ ਕਹਿਣ ਤੋਂ ਭਾਵ ਠਾਕਰ ਲਫ਼ਜ਼ ਆਇਆ ਨਾ ਬਾਣੀ ਚ, ਇਹਨੂੰ ਧਿਆਨ ਨਾਲ ਬਚਿਆ ਜੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸਾਰੀ ਬਾਣੀ ਚ ਕੱਕੇ ਥੱਲੇ ਔਂਕੜ ਆਇਆ ਜੀ, ਕਿਤੇ ਵੀ ਤੁਹਾਨੂੰ ਕੱਕਾ ਮੂਸਾ ਨਹੀਂ ਮਿਲੇਗਾ। ਕਾਰਨ ਕੀ ਹੈ? ਹਿੰਦੂ ਧਰਮ ਦੇ ਵਿੱਚ ਉਹ ਮੂਰਤੀਆਂ ਦੀ ਪੂਜਾ ਕਰਦੇ ਜਿਹਨੂੰ ਠਾਕਰ ਕਹਿੰਦੇ ਨੇ, ਮੂਰਤੀ ਦਾ ਅਰਥ ਹੁੰਦਾ ਠੱਠੇ ਨੂੰ ਕੰਨਾ ਕੱਕਾ ਤੇ ਰਾਰਾ ਠਾਕਰ, ਜਿਹੜੀ ਮੂਰਤੀ ਹੈ ਪੱਥਰ ਦੀ। ਲੇਕਿਨ ਔਂਕੜ ਲੱਗਣ ਦੇ ਭਾਵ ਹੁੰਦਾ ਇੱਕ ਉਹ ਪਰਿਪੂਰਨ ਪਰਮਾਤਮਾ ਜਿਹੜਾ ਜੰਮਣ ਤੇ ਮਰਨ ਤੋਂ ਰਹਿਤ ਹੈ, ਉਹ ਪਰਮਾਤਮਾ ਆਪਣੇ ਦਾਸਾਂ ਦੇ ਵਿੱਚ ਹੈ ਤੇ ਦਾਸ ਉਹਦੇ ਵਿੱਚ ਹਨ। ਜਿਵੇਂ ਆਪਾਂ ਇੱਥੇ ਬੈਠੇ ਹਾਂ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਣ ਕਰਕੇ ਆਪਾਂ ਕਹਿੰਦੇ ਦਰਬਾਰ, ਮਨ ਨੂੰ ਸ਼ਾਂਤੀ ਹੈ, ਇਹਨਾਂ ਦੇ ਕਰਕੇ ਇਹ ਸਤਸੰਗ ਦੀਵਾਨ ਹੈ। ਤੇ ਜੇ ਇਹ ਨਹੀਂ ਨਾ, ਇਹ ਸਤਸੰਗ ਦੀਵਾਨ ਕੋਈ ਵੀ ਨਹੀਂ। ਦੂਜਾ, ਜਿੱਥੇ ਇਹ ਹੋਵੇਗਾ ਨਾ, ਸਿੱਖ ਲਾਜ਼ਮੀ ਹੋਣਗੇ। ਜਿੱਥੇ ਗੁਰੂ ਹੈ ਉੱਥੇ ਸਿੱਖ ਨੇ, ਤੇ ਜਿੱਥੇ ਸਿੱਖ ਹੈ ਉੱਥੇ ਗੁਰੂ ਹੈ। ਇਸ ਕਰਕੇ ਕਹਿੰਦੇ ਠਾਕਰ ਮੈਂ ਦਾਸ, ਪਰਮਾਤਮਾ ਵਿੱਚ ਦਾਸ ਨੇ ਤੇ ਦਾਸਾਂ ਚ ਉਹ ਪਰਿਪੂਰਨ ਪਰਮਾਤਮਾ ਹੈ।
ਜਹ ਦੇਖਾ ਤਹ ਅਵਰ ਦਾ ਕੋਈ।
ਆਰੰਭ ਕੀਤਾ ਸੀ ਨਾ ਉਸ ਪੰਕਤੀ ਦੇ, ਇਹਦੇ ਨਾਲ ਅਰਥ ਜੁੜਨਗੇ। ਜਿਨ੍ਹਾਂ ਦਾ ਮਨ ਅਡੋਲ ਹੋ ਗਿਆ, ਜਿਨ੍ਹਾਂ ਦੇ ਮਨ ਨੂੰ ਸ਼ਾਂਤੀ ਆ ਗਈ, ਜਿਨ੍ਹਾਂ ਦੇ ਮਨ ਨੂੰ ਗਿਆਨ ਆ ਗਿਆ ਨਾ, ਉਹ ਹਰ ਥਾਂ ਤੇ ਉਹਨੂੰ ਵੇਖਦੇ ਨੇ। ਉਹਨਾਂ ਨੂੰ ਇਹ ਨਹੀਂ ਵੀ ਇਹਦੇ ਵਿੱਚ ਹੈ ਨਹੀਂ ਤੇ ਇਹਦੇ ਵਿੱਚ ਨਹੀਂ। ਦਸਮ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਦੇ ਵਿੱਚ ਇੱਕ ਘਟਨਾ ਲਿਖੀ ਹੈ, ਮੈਂ 100 ਸਾਖੀ ਚ ਪੜ੍ਹੀ ਹੈ, ਕਿ ਕਿਸੇ ਸਿੱਖ ਨੇ ਕੋਈ ਮਾੜੀ ਮੋਟੀ ਗਲਤੀ ਕੀਤੀ ਤੇ ਕਹਿੰਦੇ ਗੁਰਮੁਖ ਨੂੰ ਚਪੇੜ ਮਾਰੋ। ਇਹ ਮੈਂ 100 ਸਾਖੀ ਚ ਪੜ੍ਹੀ ਹੈ। ਉਹ ਇਹ ਕੰਮ ਸੌਖਾ ਹੁੰਦਾ ਹੈ, ਇੱਕ ਨਹੀਂ ਦੋ ਨਹੀਂ ਜਿੰਨੇ ਸਾਰੇ ਚਪੇੜੀ ਟੱਕਰ ਪਏ। ਆਖਿਆ ਤਾਂ ਇੱਕ ਨੂੰ ਵੀ ਇੱਕ ਚਪੇੜ ਮਾਰੋ, ਤੇ ਉਹਨਾਂ ਕਿ ਪਾੜ ਕਰਨਾ ਸੌਖਾ, ਚਪੇੜਾਂ ਮਾਰੀਆਂ ਬੜੀਆਂ ਸੌਖੀਆਂ ਨੇ, ਸੌਖਾ ਕੰਮ ਨਾਲ ਗੁਰੂ ਦੀ ਖੁਸ਼ੀ। ਜਦੋਂ ਚਪੇੜਾਂ ਮਾਰੀਆਂ ਨਾ ਤੇ ਕਹਿੰਦੇ ਹਟ ਜਾਓ, ਉਹ ਸਿੱਖ ਨੂੰ ਕਹਿਣ ਲੱਗੇ ਗੁਰਮੁਖਾ ਵੀ ਅਸੀਂ ਇੱਕ ਕਿਹਾ ਸੀ ਤੇ ਇਹਨਾਂ ਸਾਰਿਆਂ ਨੇ ਤੈਨੂੰ ਚਪੇੜਾਂ ਮਾਰੀਆਂ ਨੇ ਤੇ ਹੁਣ ਤੂੰ ਮਾਰ। ਅਸੀਂ ਗੁਰਮੁਖੋ ਸਿੱਖ ਕੌਣ ਹੈ, ਪਰ ਸਿੱਖ ਬਣਨਾ ਬਹੁਤ ਔਖਾ, ਬਹੁਤ ਔਖਾ। ਕਹਿਣ ਲੱਗਾ ਚਪੇੜਾਂ ਮਰਵਾਉਣ ਵਾਲਾ ਵੀ ਤੂੰ ਤੇ ਮਾਰਨ ਵਾਲਾ ਵੀ ਤੂੰ, ਮੈਂ ਕਿਹਨੂੰ ਮਾਰਾਂ? ਤੇ ਕਲਗੀਧਰ ਪਾਤਸ਼ਾਹ ਨੇ ਘੁੱਟ ਕੇ ਜਫੀ ਪਾ ਕੇ ਆਖਿਆ, ਸਿੱਖਾ ਤੂੰ ਪਛਾਣਿਆ ਗੁਰਮਤ ਨੂੰ, ਜੈ ਦੇਖਾਂ ਤੇ ਅਵਰ ਨਾ ਕੋਏ। ਉਹ ਜਿਹੜੇ ਗੁਰਮੁਖ ਨੇ ਨਾ, ਉਹ ਕਹਿੰਦੇ ਮੈਂ ਜਿਹੜੇ ਪਾਸੇ ਵੀ ਵੇਹਨਾ ਨਾ, ਤੇਰੇ ਤੋਂ ਬਿਨਾਂ ਮੈਨੂੰ ਦੂਜਾ ਹੋਰ ਕੋ ਦਿਸਦਾ ਨਹੀਂ। ਜਿਹਦੀ ਜਾਪ ਸਾਹਿਬ ਚ ਆਪਾਂ ਪੰਕਤੀ ਪੜ੍ਹਦੇ ਹਾਂ, ਜਤਰ ਤਤਰ ਦਿਸਾ ਵਿਸਾ ਹੋਏ ਫੈਲੂ ਅਨੁਰਾਗ,
ਗੁਰਮੁਖ ਭਗਤ ਸਹਿਜ ਘਰ ਪਾਈ
ਉਪਰਾਲਾ ਕਰ, ਭੈ ਰੱਖਿਆ ਕਰ ਭਗਤਾ ਭਾਵੁੰਦਾ ਭੈ ਵਾਲੀ ਗਤੀ, ਜਿਹਨੂੰ ਆਪਾਂ ਆਮ ਪਿੰਡਾਂ ਚ ਕਹਿ ਦਿੰਦੇ ਗੁਰਮੁਖਾ ਰੱਬ ਦਾ ਖੌਫ ਕਰ। ਇਹ ਪੇਂਡੂ ਬੋਲੀ ਰੱਬ ਦਾ ਖੌਫ ਕਰ, ਰੱਬ ਦਾ ਖੌਫ ਕਰਨ ਦਾ ਅਰਥ ਭਗਤ, ਗੁਰੂ ਵਾਲੇ ਪਾਸੇ ਮੂੰਹ ਕਰ, ਗੁਰੂ ਦਾ ਭੈ ਰੱਖ। ਔਰ ਗੁਰਮੁਖਾ ਇਸ ਅਡੋਲਤਾ ਦੇ ਨਾਲ ਤੈਨੂੰ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋ ਜਾਵੇਗੀ।
ਬਿਨ ਗੁਰ ਭੇਟੇ ਮਰ ਆਈਐ ਜਾਈਐ,
ਪੂਰਨ ਗੁਰੂ ਦੇ ਮਿਲਾਪ ਤੋਂ ਬਿਨਾਂ ਜਿਹੜਾ ਇਹ ਜੀਵ ਇਹ ਆਉਣ ਜਾਣ ਦੇ ਚੱਕਰ ਚ ਪਿਆ ਰਹਿੰਦਾ ਹੈ, ਦੇ ਕਰਕੇ ਕਿਰਪਾ ਕਰਦੇ ਹਨ।
ਸੋ ਗੁਰ ਕਰੋ ਜੇ ਸਾਚ ਦ੍ਰਿੜਾਵੈ,
ਗੁਰੂ ਦੇ ਨਾਲ ਜੁੜ ਜਿਹੜਾ ਤੈਨੂੰ ਸੱਚ ਦ੍ਰਿੜ ਕਰਾਵੇ। ਜਿਹੜੇ ਅੱਜ ਕੱਲ ਦੇ ਗੁਰੂਆਂ ਦੇ ਚੇਲੇ ਨੂੰ ਧਿਆਨ ਕਰ, ਕਿਰਪਾ ਕਰਕੇ ਕੰਨ ਨਾਲ ਸੁਣ, ਅੱਜ ਕੱਲ ਦੇ ਗੁਰੂ ਆਪਣੀ ਫੋਟੋਆਂ ਹੀ ਵੇਚੀ ਜਾਂਦੇ ਨੇ, ਫੋਟੋਆਂ ਹੀ ਤੇ ਲੋਕ ਹੀ ਉਹਨਾਂ ਦੀਆਂ ਫੋਟੋਆਂ ਨੂੰ ਧੂਪ ਦਿੱਤੀ ਜਾਂਦੇ ਨੇ। ਇਹ ਸਾਡੇ ਗੁਰੂ ਦੀ ਫੋਟੋ ਹੈ ਤੇ ਉਹਨੇ ਦੁਕਾਨਦਾਰ ਨੇ ਸੈੱਟ ਕੀਤੀ ਵੀ ਗੁਰਮੁਖਾ 70 ਮੇਰੇ ਤੇ 30 ਤੇਰੇ ਫੋਟੋਆਂ ਨਾਲ। ਜਿਹਨੂੰ ਮੈਂ ਦਸਮ ਪਾਤਸ਼ਾਹ ਦੀ ਬਾਣੀ ਚ ਪੜਿਆ, ਜਿਹੜੇ ਨਕਲੀ ਗੁਰੂ ਨੇ, ਉਹ ਕਹਿੰਦੇ ਮੇਰੋ ਹੀ ਧਿਆਨ ਧਰੋ ਨਿਸ ਬਾਸਰ ਔਰ ਕੋ ਭੂਲ ਕੇ ਨਾਮ ਨਾ ਲੀਜੈ। ਜਿਹੜੇ ਨਕਲੀ ਨੇ ਨਾ ਉਹ ਕਹਿੰਦੇ ਮੇਰਾ ਧਿਆਨ ਧਰਨਾ ਕਰ, ਭੁੱਲ ਕੇ ਕਿਸੇ ਦਾ ਹੋਰ ਦਾ ਨਾਂ ਨਾ ਲਈ। ਗੁਰਮੁਖੋ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਗੁਰਦੁਆਰਾ ਸਾਹਿਬ ਇੱਕ, ਉਥੋਂ ਦੀ ਘਟਨਾ ਕਿ ਇੱਕ ਸੱਪ ਮਰਿਆ, ਗੁਰੂ ਪਾਤਸ਼ਾਹ ਮਹਾਰਾਜ ਨੇ ਸੱਪ ਨੂੰ ਮਾਰਿਆ, ਛੇਵੇਂ ਪਾਤਸ਼ਾਹ ਨੇ, ਤੇ ਕੀ ਵੇਖਿਆ ਜਦੋਂ ਉਹ ਮਰ ਗਿਆ ਤੇ ਉਹਦੇ ਸਰੀਰ ਵਿੱਚ ਕੀੜੇ ਪਏ ਨੇ ਕੀੜੇ। ਇਹ ਉੱਥੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੀ ਹੈ, ਬੜੀ ਇੰਪੋਰਟੈਂਟ ਘਟਨਾ। ਤੇ ਸਿੱਖਾਂ ਨੇ ਸਵਾਲ ਕੀਤਾ ਵੀ ਪਾਤਸ਼ਾਹ ਕਾਰਨ, ਕਹਿੰਦੇ ਗੁਰਮੁਖੋ ਆਪਣੇ ਚੇਲਿਆਂ ਦੇ ਕੋਲ ਉਹਨਾਂ ਦਾ ਮਾਲ ਮੱਤਾ ਖਾਂਦਾ ਸੀ, ਉਹਨਾਂ ਨੇ ਇਹਦਾ ਧਿਆਨ ਕੀਤਾ ਤੇ ਮਾਲ ਮੱਤੇ ਵਾਲੇ ਪਾਸੇ ਵੱਲ ਧਿਆਨ ਕਰਕੇ ਬੰਦਾ ਸੱਪ ਬਣਦਾ, ਕਿਉਂਕਿ ਆਪਾਂ ਕਹਿੰਦੇ ਅੰਤ ਕਾਲ ਜੋ ਲਕਸ਼ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੂਨ ਵੱਲ ਵੱਲ ਉਤਰੇ। ਮਾਇਆ ਵਾਲੇ ਪਾਸੇ ਖਿਆਰ ਗਿਆ, ਸੱਪ ਦੀ ਜੂਨ ਮਿਲੀ ਤੇ ਕਹਿੰਦੇ ਪਿਆਰਿਓ ਇਹਨੇ ਮਾਇਆ ਇਕੱਠੀ ਕੀਤੀ ਤੇ ਸੱਪ ਬਣ ਗਿਆ। ਜਿਹੜੇ ਚੇਲੇ ਸਨ ਉਹਨਾਂ ਨੇ ਇਹਦੀ ਦੇਹ ਦਾ ਧਿਆਨ ਕੀਤਾ, ਪਹਿਲਾਂ ਇਹ ਖਾਂਦਾ ਸੀ ਹੁਣ ਉਹ ਕਿਰਮ ਬਣ ਕੇ ਤੇ ਇਹਨੂੰ ਉਹ ਖਾ ਰਹੇ ਹਨ, ਪਹਿਲਾਂ ਇਹ ਖਾਂਦਾ ਸੀ ਹੁਣ ਉਹ ਖਾ ਰਹੇ ਹਨ। ਇਸ ਕਰਕੇ ਸਾਡੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਬਿਨਾਂ ਗੁਰੂ ਦੇ ਮਿਲਾਪ ਤੋਂ ਬਿਨਾਂ ਆਉਣ ਦਾ ਚੱਕਰ ਬਣਿਆ ਰਹੇਗਾ। ਤੇ ਸਾਡਾ ਗੁਰੂ ਪੂਰਾ ਕਿਵੇਂ ਹੈ ਆਪਾਂ ਨੂੰ ਦਹਿਤ ਆਗੇ ਆਪਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਆਪਾਂ ਬੋਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਕਹਿੰਦੇ ਵੀ ਗੁਰਮੁਖਾ ਸਿੱਧਾ ਤੇ ਰੱਬ ਨਾਲ ਸੰਬੰਧ ਹੋ ਗਿਆ ਉਹਦਾ ਬਣ ਗਿਆ ਤੇ ਖੋੜ ਨਿਕਲ ਜੇ ਕੇ ਮੁੜ ਕੇ ਤੂੰ ਕਦੇ ਹਾਰੇਗਾ ਹੀ ਨਹੀਂ। ਜਿਹੜਾ ਵਾਹਿਗੁਰੂ ਦਾ ਬਣ ਗਿਆ ਨਾ ਉਹਦੇ ਚ ਖੋਟ ਨਿਕਲ ਜਾਏਗੀ ਤੇ ਜਿੱਥੇ ਖੋਟ ਹੈ ਨੀ ਉਹ ਹਰੇਗਾ ਕਿਵੇਂ, ਹਰੇਗਾ ਤਾਂ ਖੋਟਾ। ਸਤਿਗੁਰੂ ਪਾਤਸ਼ਾਹ ਨੇ ਸਾਨੂੰ ਪਰਮਾਤਮਾ ਨਾਲ ਜੋੜਿਆ, ਕਹਿੰਦੇ ਇਸ ਪ੍ਰਕਾਰ ਅਧੂਰੇ ਨੂੰ ਮੰਨੇਗਾ ਅਧੂਰੀ ਸੋਚ ਹੋਵੇਗੀ ਔਰ ਇਸ ਕਾਰਨ ਕਰਕੇ ਜਿਹੜਾ ਆਵਾਗਾਉਣ ਦਾ ਗੇੜਾ ਹੈ ਇਹ ਬਣਿਆ ਰਹੇਗਾ।
ਅਕਥ ਕਥਾਵੈ ਸ਼ਬਦ ਮਿਲਾਵੈ,
ਕਥਾ ਕਿਹੜੀ ਜਿਹੜੀ ਕਥੀ ਨਹੀਂ ਜਾ ਸਕਦੀ, ਅਕਾ ਤੋਂ ਭਾਵ ਕਹਿਣ ਤੋਂ ਪਰਾਂ ਜਿਹਦਾ ਅੰਤ ਹੀ ਨਹੀਂ ਆਉਂਦਾ, ਉਹ ਨਾ ਆਉਣ ਵਾਲੇ ਪਰਮਾਤਮਾ ਦੀ ਵਡਿਆਈ ਕਰਾਉਂਦਾ ਔਰ ਸ਼ਬਦ ਦਾ ਅਰਥ ਬ੍ਰਹਮ ਵੀ ਹੈ, ਜਿਹੜਾ ਸ਼ਬਦ ਹੈ ਨਾ ਇਹਦੇ ਬਹੁਤ ਸਾਰੇ ਅਰਥ ਕੀਤੇ ਹਨ। ਈਸਾਈ ਧਰਮ ਦੇ ਬਾਈਬਲ ਦੇ ਪਹਿਲਾਂ ਤੁਸੀਂ ਅੰਗ ਕਢੋ, ਜਿਵੇਂ ਆਪਾਂ ਬਾਣੀ ਏਕ ਓਂਕਾਰ ਤੋਂ ਆਰੰਭ ਕਰਦੇ ਹਾਂ ਨਾ, ਉੱਥੇ ਲਿਖਿਆ ਵੀ ਜਦੋਂ ਦੁਨੀਆਂ ਵਿੱਚ ਕੁਝ ਨਹੀਂ ਸੀ ਉਦੋਂ ਕੇਵਲ ਤੇ ਕੇਵਲ ਸ਼ਬਦ ਸੀ ਤੇ ਸ਼ਬਦ ਹੀ ਪਰਮਾਤਮਾ, ਉਦੋਂ ਦੁਨੀਆਂ ਵਿੱਚ ਕੁਝ ਨਹੀਂ ਸੀ, ਕੇਵਲ ਤੇ ਕੇਵਲ ਸ਼ਬਦ ਸੀ, ਤੇ ਸ਼ਬਦ ਹੀ ਪਰਮਾਤਮਾ, ਸ਼ਬਦ ਅਮੋਰਟਲ ਹੈ, ਆਪਾਂ ਅਮੋਰਟਲ ਨਹੀਂ, ਆਪਾਂ ਖਤਮ ਹੋ ਜਾਣਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਜਿਹੜਾ ਉਹ ਗੁਰੂ ਹੈ ਨਾ, ਉਹ ਬ੍ਰਹਮ ਦਾ ਸ਼ਬਦ ਦੇ ਕਰਕੇ ਤੈਨੂੰ ਬ੍ਰਹਮ ਨਾਲ ਮਿਲਾ ਦੇਗਾ, ਅਭੇਦ ਕਰ ਦੇਵੇਗਾ।
ਹਰ ਕੇ ਲੋਗ ਅਵਰ ਨਹੀਂ ਕਾਰਾ,
ਪਰਮੇਸ਼ਰ ਦੇ ਪਿਆਰ ਨੂੰ ਗੁਰਮੁਖੋ, ਪਰਮਾਤਮਾ ਦਾ ਨਾਮ ਲੈਣ ਤੋਂ ਬਿਨਾ ਉਹਨਾਂ ਨੂੰ ਹੋਰ ਕੋਈ ਕੰਮ ਹੀ ਹੈ ਨਹੀਂ। ਮੈਂ ਕਾਰ ਸੇਵਾ ਵਾਲੇ ਬਾਬੇ ਭਲਵਾਨ ਜੀ ਉਹਨੂੰ ਕਹਿੰਦੇ ਸਨ, ਗਿਆਨੀ ਬਾਬਾ ਭਜਨ ਸਿੰਘ ਭਲਵਾਨ ਜਿਹੜੇ ਆਨੰਦਗੜ੍ਹ ਵਾਲੇ ਕਿਲੇ ਵਾਲੇ ਨੇ, ਮੈਂ ਉਹਨਾਂ ਦੇ ਡੇਰੇ ਗਿਆ ਤੇ ਬੀਬੀਆਂ ਭੈਣਾਂ ਆਉਣ ਨਿਰੰਗਾਬਾਦ ਦੀ ਗੱਲ ਤੇ ਕਹਿਣ ਲੱਗੇ, ਬੀਬੀ ਵਾਹਿਗੁਰੂ ਜੀ ਇੱਧਰ ਆ ਜਾਓ, ਪਰ ਚੰਗੀ ਵਾਹਿਗੁਰੂ ਜੀ ਇੱਧਰ ਆ ਜਾਓ। ਯਾਦ ਰੱਖਣਾ, ਚਾਰ ਅੱਖਰਾਂ ਦੀ ਕਥਾ ਕਰਨ ਕੇ ਕੋਈ ਬੰਦਾ ਬ੍ਰਹਮ ਗਿਆਨੀ ਨਹੀਂ ਬਣ ਜਾਂਦਾ। ਬ੍ਰਹਮ ਗਿਆਨੀ ਇੱਕ ਉੱਪਰ ਦੀ ਖੇਡ ਹੈ, ਤੇ ਮੈਂ ਅੱਖਰਾਂ ਦਾ ਗਿਆਨੀ ਸੀ। ਮੈਂ ਕਿਹਾ ਬਾਬਾ ਜੀ ਤੁਸੀਂ ਚੰਗੀ ਗੱਲ ਕੀਤੀ ਹੈ ਵੀ ਬੀਬੀ ਵਾਹਿਗੁਰੂ ਤੇ ਕਾਕਾ ਵਾਹਿਗੁਰੂ, ਤੇ ਕਹਿਣ ਲੱਗੇ ਗਿਆਨੀ ਜੀ ਮੈਂ ਤੁਹਾਡਿਆਂ ਮਲ ਗਿਆ ਗੁਰਮੁਖਾਂ ਕੋਲੋਂ ਸੁਣਿਆ ਵੀ ਸਾਰਿਆਂ ਚ ਵਾਹਿਗੁਰੂ ਹੈ, ਤੇ ਜੇ ਸਾਰਿਆਂ ਚ ਵਾਹਿਗੁਰੂ ਤੇ ਫਿਰ ਬੀਬੀ ਵਿੱਚ ਵਾਹਿਗੁਰੂ ਨਾ ਹੋਇਆ। ਮੈਂ ਕਿਹਾ ਬਾਬਾ ਜੀ ਮੈਂ ਭੁੱਲ ਗਿਆ, ਇਹ ਹੈ ਗੁਰਮੁਖਾਂ ਦੀ ਅਵਸਥਾ, ਉਹਨਾਂ ਨੂੰ ਹਰ ਥਾਂ ਤੇ ਵਾਹਿਗੁਰੂ ਵਾਹਿਗੁਰੂ ਪ੍ਰਤੀਤ ਹੁੰਦਾ। ਅਸੀਂ ਇੱਕ ਸਿੱਖ ਦਾ ਜ਼ਿਕਰ ਪੜ੍ਹਦੇ ਹਾਂ, ਕਰਤਾਰਪੁਰ ਸਾਹਿਬ ਦਾ, ਉਹ ਜਵਾਰੀਆ ਸੀ, ਉਹਨੇ ਸਾਰਾ ਕੁਝ ਗਵਾ ਲਿਆ ਤੇ ਉਹਦੀ ਧਰਮ ਪਤਨੀ ਬੀਬੀ ਨੇ ਪ੍ਰੇਰਨਾ ਦਿੱਤੀ ਵੀ ਹੁਣ ਤਾਂ ਰਿਹਾ ਕੱਖ ਨਹੀਂ ਹੋਣੀ, ਗੁਰੂ ਪਾਤਸ਼ਾਹ ਕੋਲ ਚਲੇ ਚਲੀਏ। ਉਹ ਕਰਤਾਰਪੁਰ ਸਾਹਿਬ ਜਾਣ ਲੱਗ ਪਿਆ, ਗੁਰੂ ਕੀ ਸੰਗਤ ਕੀਤੀ, ਉਹਦਾ ਕਾਰੋਬਾਰ ਫਿਰ ਚੱਲ ਪਿਆ। ਇਤਿਹਾਸ ਵਿੱਚ ਲਿਖਿਆ ਹੈ ਮਾਇਆਧਾਰੀ ਬੰਦਾ ਸੀ ਤੇ ਉਹਦਾ ਵਿਸ਼ਵਾਸ ਵੇਖ ਕੇ ਤੇ ਕਹਿਣ ਲੱਗਾ ਵੀ ਅੱਜ ਇਹਦੇ ਘਰੋਂ ਸੋਨਾ ਲੁੱਟਣਾ ਆਪਾਂ। ਉਹ ਗੁਰਮੁਖੋ ਨਕਲੀ ਬੰਦਾ ਆਇਆ, ਨਕਲੀ ਸਿੱਖ, ਉਹ ਸੁੱਤੇ ਪਏ ਸਨ, ਬੀਬੀ ਦੇ ਗਹਿਣੇ ਆਲੇ ਚ ਪਏ ਸਨ, ਉਹਨੇ ਗਹਿਣੇ ਚੁੱਕ ਲੈ ਤੇ ਬਾਹਰਲੇ ਦਰਵਾਜ਼ੇ ਕੋਲ ਜਦੋਂ ਕੁੰਡਾ ਖੋਲਣ ਲੱਗਾ ਤੇ ਉਹ ਸਿੱਖ ਦੀ ਜਾਗ ਖੁੱਲ ਗਈ, ਜਾਗ ਖੁੱਲ ਗਈ। ਆਇਆ ਕਹਿੰਦਾ ਭਾਈ ਸਾਹਿਬ ਕਿਵੇਂ? ਕਹਿਣ ਲੱਗਾ ਮੈਂ ਬਾਹਰ ਸਰੀਰ ਦੀ ਕਿਰਿਆ ਸੋਧਣ ਜਾਣਾ, ਤੇ ਕਹਿਣ ਲੱਗਾ ਮਹਾਰਾਜ ਸਾਡੇ ਘਰ ਕਰ ਲਓ, ਮੈਂ ਸੇਵਾ ਕਰ ਦਿਆਂਗਾ, ਬਾਹਰ ਕਿੱਥੇ ਜਾਣਾ? ਆਪਾਂ ਆਮ ਕਹਿੰਦੇ ਚੋਰ ਦੇ ਪੈਰ ਨਹੀਂ ਹੁੰਦੇ। ਉਹਨੇ ਇੱਕਦਮ ਉਹ ਘਬਰਾ ਗਿਆ ਤੇ ਗਹਿਣੇ ਡਿੱਗ ਪਏ ਉਹਦੇ ਕੋਲੋਂ ਤੇ ਪੈਰਾਂ ਤੇ ਪੈ ਗਿਆ। ਕਹਿਣ ਲੱਗਾ ਜੀ ਮੈਨੂੰ ਮਾਫ਼ੀ ਦਿਓ, ਮੈਂ ਚੋਰਾਂ ਤੇ। ਕਹਿਣ ਲੱਗਾ ਮੈਨੂੰ ਸ਼ਰਮਿੰਦਿਆ ਨਾ ਕਰ, ਤੂੰ ਗੁਰੂ ਕਾ ਸਿੱਖ ਹੈ ਤੇ ਗੁਰੂ ਕੇ ਸਿੱਖ ਚੋਰ ਹੁੰਦੇ ਨੇ, ਗੁਰਮੁਖਾ ਤੈਨੂੰ ਲੋੜ ਹੈ, ਤੂੰ ਗਹਿਣੇ ਲੈ ਜਾ ਤੇ ਮੈਂ ਆਪਣੇ ਹੋਰ ਬਣਾ ਲਾਂਗਾ। ਇਤਿਹਾਸ ਲਿਖਿਆ ਵੀ ਜੋ ਗੁਰੂ ਨਾਨਕ ਪਾਤਸ਼ਾਹ ਉੱਥੇ ਕੋਲ ਗਿਆ ਨਾ ਉਹ ਸਿੱਖ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੱਫੀ ਪਾ, ਕਹਿਣ ਲੱਗੇ ਗੁਰਮੁਖਾ ਧੰਨ ਤੂੰ ਹੈ, ਤੂੰ ਸਾਰਿਆਂ ਚ ਵਾਹਿਗੁਰੂ ਨੂੰ ਤੱਕਣਾ ਕੀਤਾ ਹੈ। ਇਹ ਹੈ ਇਹ ਗੁਰਮੁਖਾਂ ਦੀ ਅਵਸਥਾ। ਇਸ ਪ੍ਰਕਾਰ ਕਹਿੰਦੇ ਹਨ ਜਿਹੜੇ ਹਰ ਕੇ ਲੋਕ ਅਵਰ ਨਹੀਂ ਕਾਰਾ, ਸਾਚੋ ਠਾਕੁਰੋ ਸਾਚ ਪਿਆਰਾ, ਜਿਹੜਾ ਪਰਿਪੂਰਨ ਪਰਮਾਤਮਾ ਭਾਈ ਉਹਨੂੰ ਸੱਚ ਚੰਗਾ ਲੱਗਦਾ ਕਿਉਂਕਿ ਉਹ ਆਪ ਸੱਚਾ ਹੈ।
ਤਨ ਮਹਿ ਮਨੂਆ ਮਨ ਮਹਿ ਸਾਚਾ,
ਜਿਹੜਾ ਸਾਡਾ ਮਨ ਇਹ ਸਾਡੇ ਸਰੀਰ ਵਿੱਚ ਹੈ ਤੇ ਇਸ ਮਨ ਵਿੱਚ ਜੇ ਕਿਤੇ ਸੱਚ ਟਿਕ ਜਾਏ, ਆਪਾਂ ਸੱਚ ਨੂੰ ਧਾਰਨ ਕਰ ਲਈਏ, ਔਰ ਆਪਾਂ ਨੂੰ ਰੋਜ਼ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਬਕ ਪੜਾਉਂਦੇ ਹਨ। ਇੱਕ ਤਾਂ ਸਬਕ ਹੁੰਦਾ ਨਾ ਵੀ ਮਹੀਨੇ ਬਾਅਦ ਪੜਾਇਆ ਮੈਨੂੰ ਚੇਤਾ ਭੁੱਲ ਗਿਆ, ਇਹ ਸਬਕ ਸਾਨੂੰ ਧੰਨ ਗੁਰੂ ਅਮਰਦਾਸ ਰੋਜ਼ਾਨਾ ਪੜਾਉਂਦੇ ਨੇ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੂਗ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ। ਤੈਨੂੰ ਇਹ ਚਿੰਤਾ ਨਾ ਕੰਮ ਨਹੀਂ ਹੋਣਾ, ਉਹ ਤੇਰਾ ਪਾਕ ਕਰੇਗਾ, ਪਰ ਤੂੰ ਰੱਬ ਵਾਲੇ ਪਾਸੇ ਨੂੰ ਤੁਰ, ਰੱਬ ਦੇ ਨਾਲ ਤੁਰ। ਤੇ ਆਪਾਂ ਕਰਦੇ ਚਲਾਕੀਆਂ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਇੱਥੇ ਪਿਆਰ ਕਰਕੇ ਸਾਨੂੰ ਮਾੜੀ ਜੀ ਪੂਰਨੀ ਫਟੋਕੀ ਵੀ ਮਾਰੀ। ਕਹਿਣ ਲੱਗੇ ਪੁੱਤਰਾ ਇਹ ਮਨ ਚੰਚਲਾ, ਚਤੁਰਾਈ ਕਿਨ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਚਲਾਕੀ ਨਾਲ ਗੱਲ ਨਹੀਂ ਬਣਨੀ। ਗੁਰੂ ਪੰਚਮ ਪਾਤਸ਼ਾਹ ਦਾ ਸ਼ਬਦ ਆਉਂਦਾ ਚਤੁਰਾਈ ਨਾ ਚਤਰ ਭੁਜ ਪਾਈਏ, ਚਲਾਕੀ ਦੇ ਨਾਲ ਉਸ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਆਪਾਂ ਰੋਜ਼ ਪਾਠ ਕਰਦੇ ਹਾਂ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਆਪਾਂ ਕਿੰਨੇ ਵੀ ਸਿਆਣੇ ਬਣੀਏ ਉਹਦੇ ਨਾਲ ਸਿਆਣਪ ਤੇ ਚਲਾਕੀ ਨਹੀਂ ਚੱਲਦੀ।
ਸੋ ਸਾਚਾ ਮਿਲ ਸਾਚੇ ਰਾਚਾ,
ਭਾਈ ਸੱਚਾ ਦੇ ਜਿਹੜੇ ਗੁਰਮੁਖ ਪਿਆਰੇ, ਸੋ ਸਾਚਾ ਮਿਲ ਸਾਚੇ ਰਾਚਾ, ਤੂੰ ਉਹਦੇ ਨਾਲ ਮਿਲ ਕੇ ਅਭੇਦ ਹੋਣਾ ਕਰ, ਰਾਚਾ ਤੋਂ ਭਾਵ ਅਮਰਜ ਹੋਣਾ ਕਰ, ਅਭੇਦ ਹੋਣਾ ਕਰ।
ਸੇਵਕ ਪ੍ਰਭ ਕੈ ਲਾਗੈ ਪਾਏ,
ਸੇਵਕ ਨੇ ਭਾਈ ਗੁਰਮੁਖੋ ਪਰਮੇਸ਼ਰ ਦੇ ਚਰਨਾਂ ਨਾਲ ਜੁੜਦੇ ਹਨ। ਇੱਥੇ ਆਪਾਂ ਕਨਫਿਊਜ਼ ਹੋ ਜਾਂਦੇ ਹਾਂ, ਜਿਹੜੇ ਦੇਹਧਾਰੀ ਨੂੰ ਮੁੜ ਕੇ ਬਾਹਾਂ ਉੱਚੀਆਂ ਕਰਕੇ ਲਾਰੇ ਮਾਰਦੇ, ਵੇਖੋ ਜੀ ਚਰਨਾਂ ਦੀ ਗੱਲ ਆ ਗਈ ਹੈ। ਇਹਦੀ ਵਿਆਖਿਆ ਆਪਾਂ ਜਾਪ ਸਾਹਿਬ ਚ ਪੜ੍ਹਦੇ ਹਾਂ, ਚਿੱਤ ਚਰਨ ਨਾਮ। ਚਰਨ ਕਿਹੜੇ ਨੇ? ਆਪਣੇ ਚਿੱਤ ਚ ਪਰਮਾਤਮਾ ਦੇ ਨਾਮ ਨੂੰ ਵਸਾਉਣਾ, ਤੇ ਜਦੋਂ ਨਾਮ ਵਸ ਗਿਆ ਨਾ ਉਦੋਂ ਨਾਮ ਮੰਮਾ ਫਿਰ ਮੈਂ ਨਹੀਂ ਰਹਿ ਗਈ, ਜਿੰਨਾ ਚਿਰ ਮੈਂ ਨਾ ਉਨਾ ਚਿਰ ਨਾਮ ਨਹੀਂ ਜੇ ਆਇਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਸੱਚੇ ਨੇ, ਸਾਚੋ ਠਾਕੁਰ ਸਾਚ ਪਿਆਰਾ, ਸੋ ਸਾਚਾ ਮਿਲ ਸਾਚੇ ਰਾਚਾ, ਜਿਹੜਾ ਉਹ ਸੱਚਾ ਨਾ ਭਾਈ ਉਹ ਸਾਰਿਆਂ ਚ ਮਿਲਿਆ। ਸੇਵਕ ਪ੍ਰਭ ਕੇ ਲਾਗੇ ਪਾਏ, ਜਿਹੜੇ ਸੇਵਕ ਨੇ ਉਹ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ ਹਨ।
ਸਤਿਗੁਰ ਪੂਰਾ ਮਿਲੈ ਮਿਲਾਏ,
ਸੱਚੇ ਗੁਰੂ ਨੂੰ ਮਿਲ ਉਹ ਤੈਨੂੰ ਮਿਲਾ ਦੇਵੇਗਾ।
ਆਪ ਦਿਖਾਵੇ ਆਪੇ ਦੇਖੇ,
ਆਪ ਵੇਖ ਵੀ ਰਿਹਾ ਤੇ ਤੈਨੂੰ ਵਿਖਾ ਵੀ ਦੇਵੇਗਾ।
ਹੱਠ ਨਾ ਪਤੀਜੈ ਨਾ ਬਹੁ ਪੇਖੈ,
ਆਮ ਸੁਭਾਅ ਵੀ ਆਪਾਂ ਜਿੱਦ ਬੜੀ ਕਰਦੇ ਹਾਂ। ਹੱਠ ਕਹਿੰਦੇ ਨੇ ਜਿੱਦ ਨੂੰ, ਗੁਰਦੇਵ ਕਹਿੰਦੇ ਜਿੱਦ ਨਾਲ ਗੱਲ ਨਹੀਂ ਬਣਨੀ, ਤੇ ਨਾ ਭੇਖ ਲਿਬਾਸ ਕਰਕੇ, ਨਾ ਲਿਬਾਸ ਕਰਕੇ ਤੇ ਨਾ ਜਿੱਦ ਕਰਕੇ, ਅੜੀ ਕਰਕੇ ਬਾਤ ਨਹੀਂ ਬਣਨੀ।
ਘੜ ਭਾਂਡੇ ਜਿਨ ਅੰਮ੍ਰਿਤ ਪਾਇਆ,
ਵਾਹਿਗੁਰੂ ਨੇ ਸਰੀਰਾਂ ਰੂਪੀ ਭਾਂਡੇ ਘੜਕੇ ਤੇ ਵਿੱਚ ਨਾਮ ਅੰਮ੍ਰਿਤ ਪਾਉਣਾ ਕੀਤਾ ਹੈ।
ਪ੍ਰੇਮ ਭਗਤ ਪ੍ਰਭ ਮਨ ਪਤੀਆਇਆ,
ਗੁਰਮੁਖ ਪਿਆਰਿਆਂ ਦੇ ਅੰਦਰ ਨਾਮ ਅੰਮ੍ਰਿਤ ਟਿੱਕ ਗਿਆ। ਉਹਨਾਂ ਦੀ ਨਿਸ਼ਾਨੀ, ਉਹਨਾਂ ਦੀ ਨਿਸ਼ਾਨੀ ਇਹ ਹੈ, ਇੱਕ ਤਾਂ ਮੈਂ ਤੋਂ ਪਰਾ ਹੋ ਗਏ ਤੇ ਦੂਜਾ ਉਹਨਾਂ ਦਾ ਮਨ ਪਰਮਾਤਮਾ ਤੇ ਪਤੀਜ ਗਿਆ। ਪਤੀਦਾ ਭਾਵਾਂ ਦਾ ਵਿਸ਼ਵਾਸ ਕਰਨਾ, ਪਤੀਦਾ ਭਾਵ ਵਿਸ਼ਵਾਸ ਕਰਨਾ। ਉਹਨਾਂ ਗੁਰਮੁਖ ਪਿਆਰਿਆਂ ਜਿਨ੍ਹਾਂ ਦੇ ਅੰਦਰ ਨਾਮ ਅੰਮ੍ਰਿਤ ਟਿਕਿਆ ਹੈ, ਇੱਕ ਤਾਂ ਮੈਂ ਚਲੀ ਗਈ ਤੇ ਦੂਜਾ ਉਹਨਾਂ ਦੇ ਮਨ ਨੂੰ ਦ੍ਰਿੜ ਵਿਸ਼ਵਾਸ ਆ ਗਿਆ, ਭਰੋਸਾ ਆ ਗਿਆ, ਉਹ ਸ਼ੰਕਾ ਨਹੀਂ।
ਪੜ ਪੜ ਭੂਲੇ ਚੋਟਾਂ
ਖਾਏ, ਪੜ ਕੇ ਤੇ ਘੋਟਾ ਲਾ ਲਾ ਕੇ ਭੁੱਲ ਜਾਂਦੇ ਹਾਂ ਤੇ ਦਰ ਦਰ ਤੇ ਚੋਟਾਂ ਖਾਣੀਆਂ ਪੈਂਦੀਆਂ ਹਨ।
ਬਹੁਤ ਸਿਆਣਪ ਆਵਹਿ ਜਾਏ,
ਬਹੁਤਾ ਸਿਆਣਾ ਸਮਝਣਾ ਨਾ, ਇਸ ਪ੍ਰਕਾਰ ਇਹ ਆਉਣ ਤੇ ਜਾਣ ਦਾ ਚੱਕਰ ਬਣਿਆ ਰਹਿੰਦਾ ਹੈ।
ਨਾਮ ਜਪੈ ਪਉ ਭੋਜਨ ਖਾਏ,
ਸਿੱਖਣੇ ਕਰਨਾ ਕਿ ਇੱਕ ਪ੍ਰਮਾਤਮਾ ਦਾ ਨਾਮ ਜਪਣਾ, ਜਪੇ ਤੋਂ ਭਾਵ ਦਾ ਬੋਲਣਾ, ਜਿਹੜਾ ਆਪਾਂ ਨੂੰ ਕਹਿੰਦੇ ਨੇ ਬੋਲੋ ਜੀ ਵਾਹਿਗੁਰੂ, ਵਾਰ ਵਾਰ ਕਹਿੰਦੇ ਆਪਾਂ ਵਾਹਿਗੁਰੂ ਕਹਿੰਦੇ ਹਾਂ, ਉਹਦਾ ਭਾਵ ਹੁੰਦਾ ਵੀ ਜਦੋਂ ਆਪਾਂ ਬੋਲਾਂਗੇ ਨਾ ਤੇ ਸਾਡਾ ਖਿਆਲ ਪਾਸੇ ਤੋਂ ਉੱਕ ਕੇ ਤੇ ਇੱਥੇ ਆ ਜਾਏਗਾ, ਬੋਲਾਂਗੇ ਤਾਂ ਜੇ ਸਾਡਾ ਮਨ ਉੱਥੇ ਉਭਰੇਗਾ ਤੇ ਪ੍ਰਦੇਸ਼ ਗਿਆ, ਫਿਰ ਆਪਾਂ ਕਿਵੇਂ ਬੋਲਾਂਗੇ। ਜਪਦਾ ਭਾਵ ਹੁੰਦਾ ਜ਼ਬਾਨ ਦੁਆਰਾ ਬੋਲਣਾ, ਨਾਮ ਜਪੇ ਭਉ ਭੋਜਨ ਖਾਏ, ਤੇ ਖੁਰਾਕ ਕਿਹੜੀ ਖਾਣੀ ਹੈ? ਜਿਹੜਾ ਪ੍ਰਮਾਤਮਾ ਦਾ ਭਉ ਰੱਖਣਾ ਹੈ, ਕਿਹੜੀ ਜਗ੍ਹਾ ਹੈ ਜਿੱਥੇ ਪਰਮਾਤਮਾ ਨਹੀਂ। ਮੈਂ ਸਵਾਮੀ ਵਿਵੇਕਾਨੰਦ ਦਾ ਜੀਵਨ ਪੜ੍ਹਿਆ, ਉਹਨਾਂ ਦੇ ਗੁਰੂ ਨੇ ਉਹਨਾਂ ਨੂੰ ਅਧਿਆਤਮਿਕ ਸਿੱਖਿਆ ਦਿੱਤੀ ਤੇ ਕਹਿਣ ਮਨ ਵਿੱਚ ਵਿਚਾਰ ਕੀਤੀ ਵੀ ਵੇਖਾਂ ਇਹਨਾਂ ਨੇ ਮੇਰੇ ਸਬਕ ਨੂੰ ਕਿੰਨਾ ਕੁ ਪਕਾਇਆ। ਉਹਨਾਂ ਦਾ ਅੰਤਮ ਸਮਾਂ ਮਹਾਂਪੁਰਸ਼ਾਂ ਦਾ ਆ ਗਿਆ ਤੇ ਉਹਨਾਂ ਨੇ ਵਿਦਿਆਰਥੀਆਂ ਦੀ ਪ੍ਰੀਖਿਆ ਲੈਣ ਵਾਸਤੇ ਕਹਿਣ ਲੱਗੇ ਵੀ ਆਹ ਕਬੂਤਰ ਲੈ ਜਾਓ ਤੇ ਜਿੱਥੇ ਕੋ ਨਾ ਵੇਖੇ ਉੱਥੇ ਕਬੂਤਰ ਨੂੰ ਮਾਰ ਕੇ ਤੇ ਮੇਰੇ ਕੋਲ ਲੈ ਆਵਾਂ। ਮੈਨੂੰ ਡਾਕਟਰ ਨੇ ਦੱਸਿਆ ਵੀ ਤੂੰ ਇਹ ਖਾ। ਸਾਰੇ ਚਲੇ ਗਏ, ਕਿਸੇ ਨੇ ਕੰਧ ਔਲਾ ਕੀਤਾ, ਕੋਈ ਟੋਏ ਚ ਬਹਿ ਗਿਆ, ਲੇਕਿਨ ਸਵਾਮੀ ਵਿਵੇਕਾਨੰਦ ਕਬੂਤਰ ਲੈ ਕੇ ਗਏ ਤੇ ਕਹਿਣ ਲੱਗੇ ਸਵਾਮੀ ਜੀ ਮੈਂ ਨਹੀਂ ਜੇ ਮਾਰਨਾ। ਕਹਿੰਦੇ ਕੀ ਗੱਲ? ਕਹਿੰਦੇ ਜੀ ਤੁਸਾਂ ਹੁਕਮ ਕੀਤਾ ਸੀ ਵੀ ਜਿੱਥੇ ਕੋਈ ਨਾ ਵੇਖੇ ਉੱਥੇ ਮਾਰਨਾ, ਤੇ ਬੇਨਤੀ ਇੱਕ ਤਾਂ ਮੈਨੂੰ ਕਬੂਤਰ ਵੇਂਦਾ ਹੈ, ਦੂਜਾ ਮੈਂ ਇਹਨੂੰ ਵੇਹਣਾ, ਤੇ ਤੀਜਾ ਤੁਸਾਂ ਸਾਨੂੰ ਪੜਾਇਆ ਸੀ ਵੀ ਪਰਮਾਤਮਾ ਹਰ ਥਾਂ ਤੇ ਵਿਆਪਕ ਹੈ, ਮੈਂ ਮੰਨ ਲੈਣਾ, ਮੈਂ ਕਹਾਂ ਮੀਟ ਲਾਂਗਾ, ਕਬੂਤਰ ਆਖਾਂ ਮੀਟ ਲੇਗਾ, ਪਰ ਰੱਬ ਤਾਂ ਨਹੀਂ ਨਾ ਮੀਟੀਆਂ। ਉਹ ਤਾਂ ਵੇਂਹਦਾ ਨਾ। ਔਰ ਉੱਥੇ ਲਿਖਿਆ ਕਿ ਸਵਾਮੀ ਵਿਵੇਕਾਨੰਦ ਦੇ ਗੁਰੂ ਨੇ ਉਹਨਾਂ ਨੂੰ ਜਪੀ ਭਰ ਕੇ ਆਖਿਆ ਵੀ ਗੁਰਮੁਖਾ ਤੂੰ ਮੇਰੀ ਸਿੱਖਿਆ ਨੂੰ ਸਮਝ ਲਿਆ ਤੇ ਬਾਕੀ ਤਾਂ ਕੇਵਲ ਅੱਖਰਾਂ ਤੱਕ ਸੀਮਤ ਹਨ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੀਆਂ ਸਿਆਣਪਾਂ ਦੇ ਚਲਾਕੀਆਂ ਨੇ ਨਾ ਇਹ ਨਹੀਂ ਚੱਲਦੀਆਂ। ਇੱਕ ਪਰਮਾਤਮਾ ਦਾ ਨਾਮ ਜਪ, ਇੱਕ ਪਰਮਾਤਮਾ ਦਾ ਖੌਫ ਰੱਖ ਡਰ।
ਗੁਰਮੁਖ ਸੇਵਕ ਰਹੇ ਸਮਾਏ,
ਗੁਰੂ ਦੇ ਸਿੱਖ ਗੁਰੂ ਦੀ ਸੇਵਾ ਕਰਕੇ ਉਹਦੇ ਚ ਅਭੇਦ ਹੋ ਗਏ ਹਨ। ਸੇਵਕ ਸਿੱਖ ਪੂਜਣ ਸਭ ਆਮ ਹੈ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰ ਮਾਨੀ।
ਪੂਜ ਸਿਲਾ ਤੀਰਥ ਬਨ ਵਾਸਾ,
ਪੱਥਰਾਂ ਦੀ ਪੂਜਾ ਕਰ ਲਈ, ਤੀਰਥਾਂ ਤੇ ਜਾ ਕੇ ਚਲੇ ਗਏ।
ਪਰਮਤ ਡੋਲਤ ਭਏ ਉਦਾਸਾ,
ਭੜਕੀ ਜਾਂਦੇ ਤੇ ਮਨ ਡੋਲਦਾ ਤੇ ਮਨ ਉਪਰਾਮ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਇੱਕ ਸ਼ਬਦ ਆਉਂਦਾ, ਕਹਿੰਦੇ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਪ ਮਧ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘਾਟੀ ਖੋਜੋ ਭਾਈ। ਗੁਰਮੁਖਾ ਬਾਹਰ ਕੀ ਲੱਭਦਾ ਹੈ, ਤੇਰੇ ਹਿਰਦੇ ਦੇ ਅੰਦਰ ਹੈ। ਬਾਬਾ ਫਰੀਦ ਜੀ ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੂੜ ਹੈ, ਵੱਸੀ ਰੱਬ ਹਿਆਲੀਏ ਜੰਗਲ ਕਿਆ ਢੂੜੈ। ਗੁਰਮੁਖਾ ਜੰਗਲਾਂ ਚੋਂ ਕੀ ਲੱਭਦਾ, ਰੱਬ ਤੇਰੇ ਹਿਰਦੇ ਵਿੱਚ ਵੱਸਦਾ। ਤੇ ਬਾਕੀ ਬਾਬੇ ਫਰੀਦ ਨੂੰ ਪ੍ਰੈਕਟੀਕਲ ਤਜਰਬਾ ਵੀ, ਕਿਉਂਕਿ ਉਨ੍ਹਾਂ ਨੇ 36 ਸਾਲ ਜੰਗਲ ਵਿੱਚ ਆ ਕੇ ਤਪੱਸਿਆ ਕੀਤੀ, ਬੜੀ ਉਨ੍ਹਾਂ ਨੇ ਹੱਠ ਤਪ ਕੀਤਾ ਬਾਬਾ ਫਰੀਦ ਜੀ ਨੇ। ਸੋ ਉਹ ਵਿਚਾਰ ਇੱਥੇ ਹੈ, ਕਹਿੰਦੇ ਇਹ ਜੀਵ ਭਟਕਦਾ ਫਿਰਦਾ, ਕਦੇ ਤੀਰਥਾਂ ਤੇ ਚਲਾ ਗਿਆ, ਕਦੇ ਪੱਥਰਾਂ ਦੀ ਪੂਜਾ ਕਰ ਲਈ, ਲੇਕਿਨ ਗੁਰੂ ਕੀ ਬਾਣੀ ਕਹਿੰਦੀ ਜੋ ਪਾਨ ਕੀ ਪਾਈ ਪਾਏ ਤਿੰਨ ਕੀ ਕਾਲ ਅਜਾਈ ਜਾਇਆ। ਜਿਹੜਾ ਪੱਥਰਾਂ ਦੀ ਪੂਜਾ ਕਰਦੀ ਹੈ ਨਾ, ਕੀਤੀ ਹੋਈ ਮਿਹਨਤ ਇਵੇਂ ਦੀ ਇਵੇਂ ਚਲੀ ਗਈ।
ਮਨ ਮੈਲੇ ਸੁਚਾ ਕਿਉਂ ਹੋਏ,
ਮਨ ਮੈਲਾ ਤੇ ਸੁਚਾ ਕਿਵੇਂ ਹੋਵੇਗਾ, ਇਹਦਾ ਇਲਾਜ ਆਪਾਂ ਰੋਜ਼ ਪੜ੍ਹਦੇ ਹਾਂ। ਭਰਗੇ ਮਤ ਪਾਪਾਂ ਕੇ ਸੰਗ, ਉਹ ਧੁੱਪੈ ਨਾਵੇ ਕੇ ਰੰਗ। ਇਹਦਾ ਸਵਾਲ ਫਿਰ ਪੈਦਾ ਹੁੰਦਾ, ਆਪਾਂ ਸ਼ੰਕਾ ਕਰਾਂਗੇ ਵੀ ਭਾਈ ਸਾਹਿਬ ਜਿਹੜਾ ਬਾਕੀ ਦਾ ਕੱਪੜਾ ਧੋਣਾ ਹੈ ਉਹਦਾ ਆਪਾਂ ਰੱਖ ਲਿਆ ਕਿਸੇ ਫੱਟੀ ਉੱਪਰ, ਸਾਬਣ ਲਾਇਆ ਪਾਣੀ ਪਾਇਆ ਤੇ ਧੁੱਪ ਗਿਆ, ਇਹ ਮਨ ਕਿਵੇਂ ਧੁੱਪੇਗਾ? ਇਹਦਾ ਜਵਾਬ ਜੇ ਗੁਰਮੁਖੋ ਨੇਚਾ ਰੂਪੀ ਥੱਲੇ ਫੱਟਾ ਰੱਖਣਾ, ਨਾਮ ਦਾ ਸਾਬਣ ਲਾਉਣਾ, ਪ੍ਰੇਮ ਦਾ ਪਾਣੀ ਪਾਉਣਾ ਤੇ ਜਿਹੜੀਆਂ ਜੁਗਤੀਆਂ ਕਰਨੀਆਂ ਨੇ ਇਹ ਉਹਨੂੰ ਕੱਪੜੇ ਨੂੰ ਹੰਘਾਲਣਾ, ਤੇ ਗੁਰਮੁਖੋ ਸਾਡਾ ਮਨ ਰੂਪੀ ਕੱਪੜਾ ਸਾਫ਼ ਹੋ ਜਾਏਗਾ। ਬੇਨਤੀ ਕੀਤੀ ਹੈ, ਨੇਚਾ ਅਡੋਲਤਾ ਇਹ ਥੱਲੇ ਫੱਟਾ, ਨਾਮ ਦਾ ਸਾਬਣ, ਪ੍ਰੇਮ ਦਾ ਪਾਣੀ, ਇਹ ਜਿਹੜੀਆਂ ਜੁਗਤੀਆਂ ਨੇ ਇਹ ਆਪਾਂ ਉਸ ਕੱਪੜੇ ਨੂੰ ਹਿਲਾਉਣਾ ਤਾਂ ਕਿ ਸਾਡੀ ਜਨਮਾਂ ਜਨਮਾਤਰਾਂ ਦੀ ਮੈਲ ਲਹਿ ਜਾਏ। ਮੇਰੇ ਪਾਤਸ਼ਾਹ ਕਹਿੰਦੇ ਮਨ ਤੇਰਾ ਮੈਲਾ ਤੇ ਇਕੱਲੇ ਪਿੰਡੇ ਨੂੰ ਧੋਣ ਨਾਲ ਗੱਲ ਕਿਵੇਂ ਬਣ ਜਾਏਗੀ?
ਸਾਚ ਮਿਲੈ ਪਾਵੈ ਪਤ ਸੋਏ,
ਸੱਚੇ ਪਰਮਾਤਮਾ ਨੂੰ ਮਿਲ ਗਿਆ, ਉਹ ਪਤ ਵਾਲਾ ਬਣ ਗਿਆ, ਉਹਦੀ ਇੱਜ਼ਤ ਬਣ ਗਈ। ਭਾਵੇਂ ਬਾਬਾ ਫਰੀਦ ਜੀ ਮੁਸਲਮਾਨ ਨੇ, ਬਾਬਾ ਜੈਵਦੇਵ ਜੀ ਬ੍ਰਾਹਮਣ ਨੇ, ਬਾਬਾ ਨਾਮਦੇਵ ਜੀ ਕੱਪੜੇ ਦਾ ਕੰਮ ਕਰਦੇ ਨੇ, ਉਹ ਗੁਰਮੁਖ ਜਾਣ ਜਿਹੜੇ ਸੱਚੇ ਪਰਮਾਤਮਾ ਨਾਲ ਮਿਲ ਗਏ ਨਾ, ਉਹਨਾਂ ਹਰ ਥਾਂ ਤੇ ਸਤਿਕਾਰ ਹੈ, ਮਾਣ ਹੈ, ਪਿਆਰ ਹੈ।
ਆਚਾਰਾ ਵਿਚਾਰ ਸਰੀਰ,
ਧਿਆਨ ਦੇ ਨਾਲ ਤੂੰ ਆਪਣੇ ਅੰਦਰ ਦੀ ਪੜਚੋਲ ਕਰਨਾ ਕਰ।
ਆਦ ਜੁਗਾਦ ਸਹਿਜ ਮਨ ਧੀਰ,
ਆਦੀ ਮੁੱਢ ਤੋਂ ਹੈ ਜਿਹੜਾ ਜੁਗਾਂ ਦੇ ਵਿੱਚ ਹੈ, ਆਪਣੇ ਮਨ ਨੂੰ ਅਡੋਲ ਕਰਕੇ ਤੇ ਧੀਰ ਦੇ ਨਾਲ ਉਸ ਨਾਲ ਜੁੜਨ ਦਾ ਯਤਨ ਕਰ। ਆਪਾਂ ਨੂੰ ਰੋਜ਼ ਗੁਰੂ ਸਿੱਖਿਆ ਦਿੰਦਾ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਸੀ ਪੀ ਸੱਚ, ਤੇ ਸੱਚ ਕੌਣ? ਨਿਰਭਉ ਨਿਰਵੈਰ, ਨਾ ਉਹਦੇ ਅੰਦਰ ਵੈਰ ਹੈ, ਨਾ ਉਹਨੂੰ ਕਿਸੇ ਪ੍ਰਕਾਰ ਦਾ ਡਰ ਹੈ।
ਪਲ ਪੰਕਜ ਮਹਿ ਕੋਟ
ਉਧਾਰੇ, ਆਪਣੀ ਨਿਗਾਹ ਕਰੇ ਤੇ ਪਲ ਦੇ ਵਿੱਚ ਹੀ, ਪੰਕਜ ਕਹਿੰਦੇ ਨੇ ਜਿਹੜਾ ਚਿੱਕੜ ਹੈ ਨਾ, ਤੇ ਚਿੱਕੜ ਦੇ ਵਿੱਚੋਂ ਕਮਲ ਦਾ ਫੁੱਲ ਪੈਦਾ ਹੋਣ ਕਰਕੇ ਉਹਨੂੰ ਕਹਿੰਦੇ ਨੇ ਪੰਕਜ। ਜਿਵੇਂ ਉਹ ਕਮਲ ਦਾ ਫੁੱਲ ਚਿੱਕੜ ਵਿੱਚ ਹੁੰਦਾ, ਇਸੇ ਪ੍ਰਕਾਰ ਇੱਥੇ ਮਾਇਆ ਦਾ ਚਿਕੜਾ ਹੈ ਤੇ ਜਿਹੜੇ ਗੁਰਮੁਖ ਜਨ ਨੇ ਇਹਦੇ ਚ ਪੈਦਾ ਹੋ ਕਰਕੇ ਇਹਦੇ ਤੋਂ ਨਿਰਲੇਪ ਰਹਿੰਦੇ ਹਨ।
ਕਰ ਕਿਰਪਾ ਗੁਰਮੇਲ ਪਿਆਰੇ,
ਕਿਵੇਂ ਬਣੇਗੀ? ਤੂੰ ਗੁਰੂ ਅੱਗੇ ਹੱਥ ਜੋੜ ਕੇ ਬੇਨਤੀ ਕਰ, ਹੇ ਮੇਰੇ ਗੁਰਦੇਵ ਮੇਰੇ ਤੇ ਕਿਰਪਾ ਕਰ, ਮੈਨੂੰ ਆਪਣੇ ਮਿਲਾਉਣਾ ਕਰ।
ਕਿਸੇ ਆ ਗਏ ਪ੍ਰਭ ਤੁਧ ਸਾਲਾਹੀ,
ਸਨਮੁਖ ਹੋ ਕੇ ਬੇਨਤੀ ਕਰੀਏ, ਹੇ ਮੇਰੇ ਵਾਹਿਗੁਰੂ ਮੈਂ ਕਿਹਦੇ ਅੱਗੇ ਸਿਫਤ ਸਲਾਹ ਕਰਾਂ, ਮੈਂ ਕਿਹਨੂੰ ਕਹਿਣਾ ਕਰਾਂ, ਕਿਉਂ
ਤੁਧ ਬਿਨ ਦੂਜਾ ਮੈਂ ਕੋ ਨਾਹੀ,
ਬਿਨਾਂ ਦੂਜੇ ਕਿਸੇ ਹੋਰ ਨੂੰ ਨਹੀਂ ਮੰਨਦਾ ਤੇ ਮੈਂ ਹੈਰਾਨ ਹਾਂ। ਜਿਹੜੇ ਕਹਿੰਦੇ ਵੀ ਅਸੀਂ ਉਂਝ ਸਿੱਖ ਹਾਂ ਤੇ ਨਾਮ ਕਿਸੇ ਹੋਰ ਕੋਲ ਲੈਂਦੇ ਨੇ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਵਿਸ਼ਵਾਸ ਹੀ ਨਹੀਂ। ਜਿਹੜੇ ਪੰਜ ਪਿਆਰੇ ਨਾਮ ਦਿੰਦੇ ਉਹਦੇ ਤੇ ਯਕੀਨ ਨਹੀਂ, ਜਦਕਿ ਆਪਾਂ ਪੜ੍ਹਦੇ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਪਰ ਪਾਰ ਕਦੋਂ ਹੋਵੇਗਾ? ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰ ਨਾਲ, ਜਿਹੜਾ ਵਿਸ਼ਵਾਸ ਕਰੇਗਾ ਨਾ ਗੁਰੂ ਉਹਨੇ ਬੰਨੇ ਲਾਵੇਗਾ। ਤੇ ਸ਼ਰਧਾ ਦਾ ਤਰੀਕਾ,
ਜਿਉਂ ਤੁਧ ਭਾਵੈ ਤਿਉਂ ਰਾਖ ਰਜਾਏ,
ਜਿਵੇਂ ਤੈਨੂੰ ਚੰਗਾ ਲੱਗਦਾ ਨਾ ਮੈਨੂੰ ਆਪਣੇ ਭਾਣ ਚ ਰੱਖਣਾ ਕਰੋ।
ਨਾਨਕ ਸਹਿਜ ਪਾਏ ਗੁਣ ਗਾਏ,
ਖੈਰ ਮੰਗਦਾ ਭਿਖਿਆ ਮੰਗਦਾ ਵੀ ਮੇਰੇ ਤੇ ਮਿਹਰ ਕਰ, ਮੈਂ ਮਨ ਨੂੰ ਅਡੋਲ ਕਰਕੇ ਭਾਵਨਾ ਦੇ ਨਾਲ ਤੇਰੇ ਗੁਣ ਗਾਉਂਦਾ ਰਹਾਂ ਤਾਂ ਕਿ ਮੇਰਾ ਮਨੁੱਖਾ ਜਨਮ ਸਫਲਾ ਹੋ ਸਕੇ। ਇਹ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿਚ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਹਜ਼ੂਰ ਸਾਡੇ ਸਾਰਿਆਂ ਤੇ ਰਹਿਮਤਾਂ ਕਰਨ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇ ਗੁਰੂ ਕੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ ਜੀ।
ਜਿਉਂ ਤੁਧ ਭਾਵੈ ਤਿਉਂ ਰਾਖ ਰਜਾਏ, ਨਾਨਕ ਸਹਿਜ ਪਾਏ ਗੁਣ ਗਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।